100 Venezuelans deported to Venezuela just hours before the earthquakes have perished. That does it for our show. We'll post a Spanish interview with Beatriz at democracynow.org. Also, we're hiring an education program manager and fundraising and outreach interns. Find out more at democracynow.org/jobs. I'm Amy Goodman with Juan Gonzalez for another edition of Democracy Now!
The opinions expressed in the preceding program were those of the participants and do not necessarily reflect those of the station.
Hi, I'm Nardwuar, Human Serviette, and you're listening to 101.5 UMFM!
ਹਾਂਜੀ ਪੰਜਾਬੀ ਬੋਲ ਦਾ ਚੈਨਲ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਵਿਰਸਾ ਵਾਈਬਸ ਐਫਐਮ 101.5 ਤੇ ਮੈਂ ਤੁਹਾਡਾ ਹੋਸਟ ਇੰਦਰਜੀਤ ਗਿੱਲ ਹਰ ਮੰਗਲਵਾਰ ਦੀ ਤਰ੍ਹਾਂ ਤੁਹਾਡੇ ਨਾਲ ਰੂਬਰੂ ਹਾਂ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਅਤੇ ਮੌਸਮ ਦਾ ਜਿਹੜਾ ਆਨੰਦ ਲੈ ਰਹੇ ਹੋਗੇ ਕਿਉਂਕਿ ਮੌਸਮ ਅੱਜ ਜਿਹੜਾ ਸੂਰਜ ਦੇਵਤੇ ਨੇ ਜਿਹੜੇ ਦਰਸ਼ਨ ਦਿੱਤੇ ਆ ਕਾਫੀ ਦਿਨਾਂ ਦੇ ਬਾਅਦ ਅਦਰਵਾਈਜ਼ ਤਾਂ ਵਿਨੀਪੈਗ ਦਾ ਮੌਸਮ ਵੀ ਐਂ ਲੱਗ ਰਿਹਾ ਕਿ ਜਿੱਦਾਂ BC ਦੇ ਵਿੱਚ ਹੀ ਰਹਿੰਦੇ ਹੋਈਏ ਕਿਉਂਕਿ ਪਿਛਲੇ ਆਲਮੋਸਟ 10 ਦਿਨ ਹੋ ਗਏ ਕਿ ਬੱਦਲਵਾਈ ਹੀ ਆ ਆਲਮੋਸਟ ਰੋਜ਼ ਹੀ ਮੀਂਹ ਪੈ ਰਿਹਾ ਅਤੇ ਅਜੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਫੋਰਕਾਸਟ ਕੀਤਾ ਜਾ ਰਿਹਾ ਕਿ ਮੀਂਹ ਦੇ ਆਸਾਰ ਬਣੇ ਰਹਿਣਗੇ ਕੱਲ੍ਹ ਰਾਤ ਕਾਫੀ ਤੇਜ਼ ਮੀਂਹ ਝੱਖੜ ਕਰਕੇ ਅਤੇ ਕਈ ਥਾਈਂ ਜਿਹੜੀਆਂ ਕੁਝ ਘਟਨਾਵਾਂ ਜਿਹੜੀਆਂ ਵਾਪਰੀਆਂ ਉਹਨਾਂ ਬਾਰੇ ਵੀ ਆਪਾਂ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰਾਂਗੇ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਗੀਤ ਦੇ ਨਾਲ ਗੀਤ ਤੋਂ ਬਾਅਦ ਤੁਹਾਡੇ ਨਾਲ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਵਿਰਸਾ ਵਾਈਬਸ
ਫੜਿਆ
ਗੀਤ ਤੋਂ ਬਾਅਦ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਾਈਵਸ ਦੇ ਵਿੱਚ। ਮੈਂ ਤੁਹਾਡਾ ਹੋਸਟ ਇੰਦਰਜੀਤ। ਅਤੇ ਗੀਤ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿ ਮੌਸਮ ਦੀ, ਅਤੇ ਮੌਸਮ ਦੀ ਜੇ ਗੱਲ ਕਰੀਏ ਤਾਂ ਰੀਸੈਂਟਲੀ ਜਿਹੜਾ ਫਿਰ ਥੰਡਰਸਟੋਰਮ ਆਇਆ ਸੀ ਉਹਦੇ ਵਿੱਚ ਇੱਕ ਦੋ ਘਰ ਵੀ ਨੇ ਜਿਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਵਿਨੀਪੈਗ ਦੇ ਵਿੱਚ, ਅਤੇ ਇੱਕ ਘਰ ਦਾ ਕਹਿ ਲਓ ਕਿ ਅੱਧਾ ਘਰ ਢਹਿ ਹੀ ਗਿਆ, ਉਹਦੀ ਜਿਹੜੀ ਛੱਤ ਆ ਉਹ ਡਿੱਗ ਪਈ, ਕਈ ਥਾਈਂ ਜਿਹੜੇ ਆ ਦਰਖਤ ਜਿਹੜੇ ਆ ਉਹ ਜੜੋਂ ਪੱਟੇ ਗਏ। ਸੋ ਇਸ ਵਾਰ ਜਿਹੜਾ ਗਰਮੀਆਂ ਦਾ ਮੌਸਮ ਆ ਵਿਨੀਪੈਗ ਦੇ ਵਿੱਚ, ਖਾਸ ਕਰਕੇ ਵਿਨੀਪੈਗ ਜਾਣਿਆ ਜਾਂਦਾ ਕਿ ਸਾਲ ਦੇ ਵਿੱਚ 365 ਦਿਨਾਂ ਦੇ ਵਿੱਚੋਂ ਤਕਰੀਬਨ 321 ਦਿਨ ਇੱਥੇ ਸੂਰਜ ਜਿਹੜਾ ਚੜ੍ਹਿਆ ਰਹਿੰਦਾ, ਧੁੱਪ ਰਹਿੰਦੀ ਆ, ਅਤੇ ਵਨ ਆਫ ਦਾ ਮੋਸਟ ਜਿਹੜੀ ਆ ਸਨੀਐਸਟ ਸਿਟੀ ਜਿਹੜੀ ਆ ਉਹਨੂੰ ਇਹਨੂੰ ਜਾਣਿਆ ਜਾਂਦਾ। ਪਰ ਇਸ ਵਾਰ ਦਾ ਜਿਹੜਾ ਸਮਰ ਆ ਉਹਦੇ 'ਚ ਸੂਰਜ ਦੇ ਦਰਸ਼ਨ ਅਜੇ ਘੱਟ ਹੀ ਕਰਨ ਨੂੰ ਮਿਲੇ ਆ। ਕਾਫੀ ਜਿਹੜਾ ਮੀਂਹ, ਥੰਡਰਸਟੋਰਮ, ਅਤੇ ਕਈ ਥਾਈਂ 'ਤੇ ਵੇਖੋ ਜੀ ਰੂਰਲ ਏਰੀਆਸ ਜਿਹੜੇ ਆ ਮੈਨੀਟੋਬਾ ਦੇ ਅੰਦਰ 'ਚ ਟੋਰਨੈਡੋਜ਼ ਵੀ ਜਿਹੜੇ ਆ ਟੱਚ ਡਾਊਨ ਕੀਤੇ ਆ। ਸੋ ਹੋਪਫੁਲੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਐਜ਼ ਯੂਜੁਅਲ ਜਿੱਦਾਂ ਦਾ ਮੌਸਮ ਗਰਮੀਆਂ ਦੇ ਵਿੱਚ ਹੁੰਦਾ ਉਹ ਆਉਣ ਦੇਖਣ ਨੂੰ ਮਿਲੇਗਾ। ਅਤੇ ਦੇਖੋ ਮੌਸਮ ਜਿੱਦਾਂ ਦਾ ਵਿਨੀਪੈਗ ਦੇ ਵਿੱਚ ਹੁੰਦਾ ਜੇ ਉਹੋ ਜਿਹਾ ਨਹੀਂ ਹੋਣ ਕਰਕੇ ਇਹਦੇ ਨੁਕਸਾਨ ਵੀ ਬਹੁਤ ਨੇ, ਖਾਸ ਕਰਕੇ ਜੇ ਆਪਾਂ ਖੇਤੀਬਾੜੀ ਵੱਲ ਇਹਦਾ ਥੋੜ੍ਹਾ ਦੇਖੀਏ। ਕਿਸਾਨਾਂ ਵੱਲੋਂ ਇਹ ਜਿਹੜਾ ਇੱਕ ਕੰਸਰਨ ਜਿਹੜਾ ਉਹ ਜ਼ਾਹਿਰ ਕੀਤਾ ਜਾ ਰਿਹਾ ਕਿ ਜੇ ਮੌਸਮ ਇੱਦਾਂ ਹੀ ਰਿਹਾ, ਗਰਮੀ ਨਾ ਆਈ ਜ਼ਿਆਦੀ ਅਤੇ ਧੁੱਪ ਨਾ ਜ਼ਿਆਦੀ ਲੱਗੀ, ਅਤੇ ਉਹਨਾਂ ਦੀਆਂ ਫਸਲਾਂ ਜਿਹੜੀਆਂ ਉਹਨਾਂ ਦਾ ਜਿਹੜਾ ਪੱਕਣ ਦਾ ਸਮਾਂ ਜਿਹੜਾ ਟਾਈਮ ਆ ਪੱਕਣ ਦਾ ਉਹ ਵੀ ਪੋਸਟਪੋਨ ਹੋਊਗਾ, ਅਤੇ ਨਾਲ ਦੀ ਨਾਲ ਫਿਰ ਉਹਨਾਂ ਨੂੰ ਜਿਹੜਾ ਕਿ ਦੇਖੋ ਸਪਟੈਂਬਰ ਕੁ ਤੱਕ ਵਿਹਲੇ ਹੋ ਜਾਂਦੇ ਸੀ ਜਿਹੜੇ ਕਿਸਾਨ, ਉਹਨਾਂ ਨੂੰ ਇਹ ਲੱਗ ਰਿਹਾ ਕਿ ਉਹ ਸ਼ਾਇਦ ਨਵੰਬਰ ਤੱਕ ਆਪਣੇ ਖੇਤਾਂ ਦੇ ਵਿੱਚ ਹੀ ਉਹਨਾਂ ਨੂੰ ਲੱਗਦਾ ਰਹਿਣਾ ਪਊਗਾ। ਉੱਪਰੋਂ ਗੱਲ ਇਹ ਵੀ ਕਿ ਨਵੰਬਰ ਦੇ ਮਹੀਨੇ ਤੋਂ ਅਕਸਰ ਹੀ ਜਿਹੜੀ ਠੰਡ ਆ ਉਹ ਹੋਣੀ ਸ਼ੁਰੂ ਹੋ ਜਾਂਦੀ ਆ। ਸੋ ਇਹ ਵੀ ਇੱਕ ਦੇਖਿਆ ਜਾ ਸਕਦਾ ਕਿ ਹੋ ਸਕਦਾ ਕਿ ਜੇ ਗਰਮੀ ਲੇਟ ਆ ਰਹੀ ਤਾਂ ਹੋ ਸਕਦਾ ਲੇਟ ਤੱਕ ਹੀ ਜਿਹੜਾ ਗਰਮ ਮੌਸਮ ਰਹੇ, ਬਟ ਪ੍ਰਡਿਕਟ ਨਹੀਂ ਕੀਤਾ ਜਾ ਸਕਦਾ ਕੁਛ ਵੀ। ਸੋ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਸੋ ਨਾਲ ਦੀ ਨਾਲ ਆਪਾਂ ਕੁਝ ਗੱਲਾਂ ਬਾਤਾਂ ਜਿਹੜੀਆਂ ਵਿਨੀਪੈਗ ਦੇ ਵਿੱਚ ਲੋਕਲ ਅਪਡੇਟਸ ਆ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਿੱਖ ਭਾਈਚਾਰੇ ਤੋਂ ਵੀ ਇੱਕ ਵੱਡੀ ਖਬਰ ਹੈ ਜਿਹੜੀ ਆ ਵਿਨੀਪੈਗ ਦੇ ਵਿੱਚ, ਅਤੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਜੇ ਤੁਹਾਡੇ ਕੋਲ ਵੀ ਕੋਈ ਅਪਡੇਟ ਹੈ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੇ ਰੇਡੀਓ ਦੇ ਮਾਧਿਅਮ ਰਾਹੀਂ ਸਰੋਤਿਆਂ ਤੱਕ ਪਹੁੰਚਾਈਏ, ਤਾਂ ਜ਼ਰੂਰ ਸਾਨੂੰ 2489810076 'ਤੇ ਕੰਟੈਕਟ ਕਰ ਸਕਦੇ ਹੋ। ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਤੋਂ ਜੁੜਦੇ ਹਾਂ ਪ੍ਰੋਗਰਾਮ ਵਿਰਸਾ ਵਾਈਵਸ FM 101.5।
ਹਏ ਸਾਰਾ ਜੱਗ ਆਖਦਾ ਏ ਸਾਨੂੰ ਵੀ ਯਕੀਨ ਏ, ਸਾਰਾ ਜੱਗ ਆਖਦਾ ਏ ਸਾਨੂੰ ਵੀ ਯਕੀਨ ਏ, ਤੂੰ ਸਭ ਤੋਂ ਹਸੀਨ ਏ, ਸਭ ਤੋਂ ਹਸੀਨ ਏ, ਤੂੰ ਸਭ ਤੋਂ ਹਸੀਨ ਏ, ਸਭ ਤੋਂ ਹਸੀਨ ਏ। ਮਾਸੂਮ ਐ ਦੁਆ ਵਾਂਗੂ ਵਸੇ ਦਿਲਾਂ ਚ ਖੁਦਾ ਵਾਂਗੂ, ਹਾਏ ਜਿਉਣ ਦੀ ਵਜ੍ਹਾ ਜਹੀ ਤੂੰ ਕੱਤੇ ਦੀ ਕਪਾਹ ਜਹੀ, ਹਾਏ ਜੋ ਵੀ ਤੂੰ ਆਖੇ ਸਾਡੇ ਬੁੱਲਾਂ ਤੇ ਅਮੀਨ, ਜੋ ਵੀ ਤੂੰ ਆਖੇ ਸਾਡੇ ਬੁੱਲਾਂ ਤੇ ਅਮੀਨ ਸਭ ਤੋਂ ਹਸੀਨੇ ਤੂੰ ਸਭ ਤੋਂ ਹਸੀਨੇ ਸਭ ਤੋਂ ਹਸੀਨੇ ਹਾਏ ਹੱਥਾਂ ਦੀਆਂ ਲੀਕਾਂ ਵਿੱਚੋਂ ਨਾਮ ਤੇਰਾ ਢੋਲਦੇ ਆ ਤੈਨੂੰ ਬਸ ਤੱਕਣਾ ਏ ਜਦੋਂ ਅੱਖਾਂ ਖੋਲਦੇ ਆ ਹਾਏ ਜੇ ਤੈਨੂੰ ਪਰੀ ਅੱਖਾਂ ਤੇਰੀ ਏ ਤੋਹੀਨ ਜੇ ਤੈਨੂੰ ਪਰੀ ਅੱਖਾਂ ਤੇਰੀ ਏ ਤੋਹੀਨ ਸਭ ਤੋਂ ਹਸੀਨੇ ਸਭ ਤੋਂ ਹਸੀਨੇ ਤੂੰ ਸਭ ਤੋਂ ਹਸੀਨੇ ਹਾਏ ਮਸਲਾ ਏ ਸਾਡਾ ਕਰ ਹੱਲ ਫੁੱਲਾਂ ਰੰਗੀਏ ਮਿਲ ਜਾਵੇਂ ਤੂੰ ਤੈਨੂੰ ਕਿੱਥੇ ਜਾ ਕੇ ਮੰਗੀਏ ਤੇਰੇ ਆਸ਼ਿਕ ਨੇ ਸਾਰੇ ਕੀ ਅਸਮਾਨ ਕੀ ਜ਼ਮੀਨ ਤੂੰ ਸਭ ਤੋਂ ਹਸੀਨੇ ਸਭ ਤੋਂ ਹਸੀਨੇ ਹਾਏ ਸਾਰਾ ਜੱਗ ਆਖਦਾ ਏ ਸਾਨੂੰ ਵੀ ਯਕੀਨ ਏ ਸਾਰਾ ਜੱਗ ਆਖਦਾ ਏ ਮੈਨੂੰ ਵੀ ਯਕੀਨ ਏ ਤੂੰ ਸਭ ਤੋਂ ਹਸੀਨੇ ਸਭ ਤੋਂ ਹਸੀਨ
ਗੀਤ ਤੋਂ ਬਾਅਦ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਾਈਬਸ ਦੇ ਵਿੱਚ ਅਤੇ ਜੇ ਗੱਲ ਕਰੀਏ ਆਪਾਂ ਵਿਨੀਪੈਗ ਦੀ ਤਾਂ ਵਿਨੀਪੈਗ ਦੇ ਵਿੱਚ ਕਾਫੀ ਇੱਕ ਅਚੀਵਮੈਂਟ ਕਹਿ ਸਕਦੇ ਹਾਂ ਆਪਣੇ ਭਾਈਚਾਰੇ ਦੇ ਲਈ ਗੁਰਦੁਆਰਾ ਸ਼੍ਰੀ ਕਲਗੀਧਰ ਦਰਬਾਰ ਸਾਹਿਬ ਵੱਲੋਂ ਆਪਣੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਜਿਹੜਾ ਨੀਂਹ ਪੱਥਰ ਆ ਉਹ ਪਿਛਲੇ ਦਿਨੀ ਐਤਵਾਰ ਨੂੰ ਰੱਖਿਆ ਗਿਆ ਜਿੱਥੇ ਕਿ ਸਿਟੀ ਦੇ ਪ੍ਰੋਵਿੰਸ ਦੇ ਅਤੇ ਫੈਡਰਲ ਗਵਰਨਮੈਂਟ ਦੇ ਜਿਹੜੇ ਮਿਨਿਸਟਰਸ ਆ ਉਹ ਉੱਥੇ ਪਹੁੰਚੇ ਸੀ ਨਾਲ ਦੀ ਨਾਲ ਜਿਹੜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਅਤੇ ਸੰਗਤ ਦਾ ਵੀ ਭਾਰੀ ਉੱਥੇ ਇਕੱਠ ਸੀ ਭਾਵੇਂ ਕਿ ਮੌਸਮ ਕਾਫੀ ਬੱਦਲਵਾਈ ਵਾਲਾ ਸੀ ਪਰ ਫਿਰ ਵੀ ਉੱਥੇ ਕਾਫੀ ਵਧੀਆ ਪ੍ਰਬੰਧ ਕੀਤੇ ਗਏ ਸੀ ਅਤੇ ਇੱਕ ਕਾਫੀ ਵਧੀਆ ਪ੍ਰੋਜੈਕਟ ਜਿਹੜਾ ਉਹ ਆ ਰਿਹਾ ਇਹਦੇ ਵਿੱਚ ਗੁਰਦੁਆਰਾ ਸਾਹਿਬ ਦੀ ਕਾਫੀ ਖੂਬਸੂਰਤ ਬਿਲਡਿੰਗ ਦੇ ਨਾਲ ਨਾਲ ਜਿਹੜੀ ਇਹਦੀ ਪੁਰਾਣੀ ਬਿਲਡਿੰਗ ਆ ਉਹਨੂੰ ਕਨਵਰਟ ਕੀਤਾ ਜਾ ਰਿਹਾ ਸਪੋਰਟਸ ਸੈਂਟਰ ਦੇ ਵਿੱਚ ਸੋ ਉਹਦੇ ਵਿੱਚ ਪ੍ਰੋਜੈਕਟ ਅਪਕਮਿੰਗ ਇਹ ਆ ਕਿ ਉੱਥੇ ਬਾਸਕਟਬਾਲ ਦਾ ਨੈੱਟ ਐਜ਼ ਵੈਲ ਐਜ਼ ਜਿਹੜੇ ਬੈਡਮਿੰਟਨ ਦੇ ਕੋਰਟ ਆ ਉਹ ਬਣਾਏ ਜਾਣਗੇ ਸੋ ਪਲੇਸ ਆਫ ਵਰਸ਼ਿਪ ਦੇ ਨਾਲ ਨਾਲ ਇੱਕ ਕਮਿਊਨਿਟੀ ਦੇ ਲਈ ਪਲੈਟਫਾਰਮ ਵੀ ਹੈ ਕਿ ਕਮਿਊਨਿਟੀ ਉੱਥੇ ਗੈਦਰ ਹੋ ਸਕਦੀ ਆ ਕਮਿਊਨਿਟੀ ਹਾਲ ਵੀ ਇੱਥੇ ਹੋਊਗਾ ਸੋ ਕਾਫੀ ਜਿਹੜੀ ਪੁਰਾਣੀ ਬਿਲਡਿੰਗ ਸੀ ਉਹ ਕਾਫੀ ਟਾਈਮ ਤੋਂ ਬਣੀ ਸੀ ਅਤੇ ਹੁਣ ਜਿਵੇਂ ਕਿ ਆਪਣੀ ਕਮਿਊਨਿਟੀ ਦਾ ਇੱਥੇ ਕਾਫੀ ਜ਼ਿਆਦਾ ਡੈਮੋਗ੍ਰਾਫਿਕਲੀ ਸਟਰੋਂਗ ਹੋ ਰਹੀ ਆ ਉਸ ਨੇਬਰਹੁੱਡ ਦੇ ਵਿੱਚ ਤਾਂ ਉਸ ਪੁਰਾਣੀ ਬਿਲਡਿੰਗ ਦੇ ਵਿੱਚ ਸਾਰਿਆਂ ਨੂੰ ਆਕੂਪਾਈ ਕਰਨਾ ਜਿਹੜਾ ਕਾਫੀ ਯੂਨੋ ਥੋੜ੍ਹੇ ਕੰਸਟਰੇਂਟਸ ਆ ਰਹੇ ਸੀ ਸੋ ਇਸ ਕਰਕੇ ਜਿਹੜਾ ਇਹ ਪ੍ਰੋਜੈਕਟ ਆ ਇਹ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਲਿਆਂਦਾ ਜਾ ਰਿਹਾ ਵਧੀਆ ਚੀਜ਼ ਹੈ ਜੀ ਇਹਦੇ ਵਿੱਚ ਇੱਕ ਤਾਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਆ ਉਹਨਾਂ ਨੂੰ ਇੱਕ ਵਧੀਆ ਬਿਲਡਿੰਗ ਦੀ ਐਕਸੈਸ ਹੋਊਗੀ ਐਜ਼ ਵੈਲ ਐਜ਼ ਸਪੋਰਟਸ ਕੰਪਲੈਕਸ ਦੇ ਨਾਲ ਆਪਣਾ ਭਾਈਚਾਰਕ ਸਾਂਝ ਜਿਹੜੀ ਆ ਵੱਧਦੀ ਆ ਅਤੇ ਖੇਡਾਂ ਜਿਹੜੀਆਂ ਉਹ ਬਹੁਤ ਜ਼ਰੂਰੀ ਆ ਅਤੇ ਇੱਕ ਕਮਿਊਨਿਟੀ ਗੈਦਰਿੰਗਸ ਦੇ ਲਈ ਵੀ ਉੱਥੇ ਕਮਿਊਨਿਟੀ ਹਾਲ ਆ ਜਿੱਥੇ ਕਿ ਜਿਨ੍ਹਾਂ ਦੇ ਇੱਥੇ ਖਾਸ ਕਰਕੇ ਬਜ਼ੁਰਗ ਆਏ ਨੇ ਉਹਨਾਂ ਦੇ ਲਈ ਇੱਕ ਪਲੇਸ ਆਫ ਯੂਨੋ ਕਿ ਇੱਕ ਉੱਥੇ ਬਹਿ ਕੇ ਉਹ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰ ਸਕਦੇ ਨੇ ਸੋ ਗੁਰਦੁਆਰੇ ਦਾ ਦੇਖੋ ਮੰਤਵ ਤਾਂ ਇਹੀ ਆ ਕਿ ਇੱਕ ਪਲੇਸ ਆਫ ਸੰਗਤ ਅਤੇ ਸੰਗਤ ਨੇ ਉੱਥੇ ਗੁਰੂ ਦੇ ਲੜ ਵੀ ਲੱਗਣਾ ਅਤੇ ਨਾਲ ਦੀ ਨਾਲ ਕਮਿਊਨਿਟੀ ਦੇ ਵਿੱਚ ਇੱਕ ਦੂਜੇ ਦੇ ਨਾਲ ਜਿਹੜਾ ਉਹ ਮਿਲਵਰਤਨ ਆ ਉਹਦੇ ਤੋਂ ਵੀ ਜਿਹੜੀਆਂ ਚੰਗੀਆਂ ਚੀਜ਼ਾਂ ਸਿੱਖਣ ਨੂੰ ਇੱਕ ਦੂਜੇ ਤੋਂ ਮਿਲਦੀਆਂ ਨੇ ਗੁਰਦੁਆਰੇ ਜਿਹੜੇ ਆ ਕੈਨੇਡਾ ਦੇ ਵਿੱਚ ਗੁਰਦੁਆਰਿਆਂ ਵੱਲੋਂ ਇੱਕ ਬਹੁਤ ਹੀ ਵਧੀਆ ਰੋਲ ਨਿਭਾਇਆ ਜਾਂਦਾ ਇੱਕ ਕੋਈ ਜਦੋਂ ਨਵਾਂ ਇਮੀਗ੍ਰੈਂਟ ਵੀ ਆਉਂਦਾ ਉਹਦੀ ਸੈਟਲਮੈਂਟ ਦੇ ਵਿੱਚ ਵੀ ਇੱਕ ਆਪਣੀ ਕਮਿਊਨਿਟੀ ਦਾ ਕੋਈ ਵੀ ਜਿਹੜਾ ਆਉਂਦਾ ਈਵਨ ਕਿ ਸਟੂਡੈਂਟ ਆ ਜਾਂ ਨਿਊ ਕਮਰ ਆ ਉਹਨੂੰ ਗੁਰਦੁਆਰੇ ਸਾਹਿਬ ਤੋਂ ਹੀ ਬਹੁਤ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਜਿੱਥੋਂ ਕਈ ਵਾਰ ਉਹਨਾਂ ਨੂੰ ਇੰਪਲੋਇਮੈਂਟ ਜਿਹੜੀ ਆ ਉਹਦਾ ਵੀ ਸੋਰਸ ਜਿਹੜਾ ਉਹ ਕਈ ਵਾਰ ਗੁਰਦੁਆਰੇ 'ਤੇ ਹੀ ਕਿਸੇ ਨਾਲ ਜਿਹੜੀ ਮੀਟਿੰਗ ਹੋਈ ਜਾਂਦੀ ਆ ਉੱਥੋਂ ਹੀ ਗਾਂ ਦੀ ਗਾਂ ਲੜੀ ਜੁੜਦੀ ਜਾਂਦੀ ਆ ਇੱਕ ਜਦੋਂ ਸਾਰਾ ਕੁਝ ਆਪਾਂ ਛੱਡ ਕੇ ਆ ਜਾਂਦੇ ਹਾਂ ਪਿੱਛੇ, ਤਾਂ ਇੱਕ ਕਮਿਊਨਿਟੀ ਜਿਹੜੀ ਆ ਉਹਨੂੰ ਦੁਬਾਰਾ ਆਪਾਂ ਬਿਲਡਅਪ ਕਰਦੇ ਹਾਂ। ਸੋ ਆਪਣੇ ਜਿਹੜੇ ਨੈੱਟਵਰਕਿੰਗ ਆ, ਨੈੱਟਵਰਕਿੰਗ ਦੇ ਲਈ ਗੁਰਦੁਆਰਾ ਸਾਹਿਬ ਜਿਹੜੇ ਆ ਉਹ ਬਹੁਤ ਵਧੀਆ ਇੱਕ ਪਲੇਸ ਆ ਜਿੱਥੇ ਜਾ ਕੇ ਤੁਸੀਂ ਨਵੇਂ ਲੋਕਾਂ ਨੂੰ ਮਿਲਦੇ ਹੋ, ਅਤੇ ਕਈ ਵਾਰ ਤੁਸੀਂ ਜਿਨ੍ਹਾਂ ਲੋਕਾਂ ਨੂੰ ਤੁਸੀਂ ਇੰਡੀਆ ਨਹੀਂ ਮਿਲੇ ਹੁੰਦੇ, ਭਾਵੇਂ ਤੁਹਾਡੇ ਰਿਸ਼ਤੇਦਾਰਾਂ ਦੇ ਪਿੰਡ ਦੇ ਹੋਣ ਜਾਂ ਕੁਛ ਆ, ਅਤੇ ਤੁਸੀਂ ਜਦੋਂ ਇੱਥੇ ਮਿਲਦੇ ਹੋ ਤਾਂ ਤੁਹਾਡੀ ਉਹ ਇੱਕ ਸਾਂਝ ਜਿਹੜੀ ਬਣ ਜਾਂਦੀ ਆ, ਅਤੇ ਉਹਦੇ ਨਾਲ ਇੱਥੇ ਸਾਂਝ ਬਣਨ ਦੇ ਨਾਲ ਨਾਲ ਜਿਹੜੀ ਮਗਰ ਬੈਕ ਹੋਮ ਜਿਹੜੀ ਸਾਂਝ ਆ ਉਹ ਵੀ ਜਿਹੜੀ ਕਈ ਵਾਰ ਉੱਭਰ ਜਾਂਦੀ ਆ। ਸੋ ਬਹੁਤ ਵਧੀਆ ਚੀਜ਼ ਹੈ ਜੀ, ਅਤੇ ਸਾਰੀ ਗੁਰਦੁਆਰਾ ਕਮੇਟੀ ਨੂੰ ਅਤੇ ਵਿਨੀਪੈਂਗ ਦੀ ਸੰਗਤ ਨੂੰ ਇਸ ਚੀਜ਼ ਦੀ ਬਹੁਤ ਬਹੁਤ ਵਧਾਈ ਆ ਜੀ ਕਿ ਇੱਕ ਬਿਲਡਿੰਗ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਜਿਹੜੀ ਆ ਕਾਫੀ ਵੱਡੀ ਉਹ ਬਣ ਜਾ ਰਹੀ ਆ। ਸੋ ਗੱਲਾਂ ਬਾਤਾਂ ਹੋਰ ਵੀ ਨੇ ਜੀ ਬਹੁਤ ਅੱਜ ਦੇ ਪ੍ਰੋਗਰਾਮ ਦੇ ਵਿੱਚ, ਅਤੇ ਆਪਾਂ ਗੀਤ ਸੁਣ ਲਈਏ ਇੱਕ, ਅਤੇ ਗੀਤ ਤੋਂ ਬਾਅਦ ਫਿਰ ਤੋਂ ਜੁੜਦੇ ਹਾਂ ਕੁਝ ਇਮੀਗ੍ਰੇਸ਼ਨ ਦੀਆਂ ਗੱਲਾਂ ਜਿਹੜੀਆਂ ਖਾਸ ਨੇ ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰਨੀਆਂ ਨੇ, ਕੁਝ ਬਹੁਤ ਹੀ ਇੰਪੋਰਟੈਂਟ ਅਪਡੇਟਸ ਜਿਹੜੀਆਂ ਨੇ ਆਈਆਂ ਨੇ ਓਨਟੈਰੀਓ ਵੱਲੋਂ ਖਾਸ ਕਰਕੇ, ਅਤੇ ਜਿਹੜੀ ਖਾਸ ਕਰਕੇ ਆਪਾਂ ਸੋਚਦੇ ਰਹੇ ਨੇ ਕਿ ਓਨਟੈਰੀਓ ਕਾਫੀ ਡਿਫੀਕਲਟ ਹੁੰਦਾ PNP ਅਤੇ PR ਲੈਣਾ, ਪਰ ਜਿਹੜੀਆਂ ਨਵੀਆਂ ਪ੍ਰੋਗਰਾਮ ਚੇਂਜਸ ਆਈਆਂ ਨੇ ਹੋ ਸਕਦਾ ਤਾਂ ਕਿ ਉਹਦੇ ਵਿੱਚ ਕਾਫੀ ਲੋਕਾਂ ਨੂੰ ਜਿਹੜਾ ਬੈਨੀਫਿਟ ਹੋਵੇ। ਸੋ ਇਹਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਗੀਤ ਤੋਂ ਬਾਅਦ। ਪ੍ਰੋਗਰਾਮ ਚੱਲ ਰਿਹਾ ਜੀ ਵਿਰਸਾ ਵਾਈਬਸ FM 101.5।
ਲੈਦੇ ਪਰਸ ਲੈਦੇ ਸ਼ੂ ਲੈਦੇ ਕਾਰ ਮੁੰਡਿਆ, ਜਿੱਦਾਂ ਨੀ ਹੁਣ ਲੱਭਣੇ ਪਿਆਰ ਮੁੰਡਿਆ, ਦੱਸ ਤੇਰੇ ਨਾਲ ਹੋਰ ਕਿਹੜੀ ਫੱਬਣੀ, ਦੱਸ ਤੇਰੇ ਨਾਲ ਹੋਰ ਕਿਹੜੀ ਫੱਬਣੀ, ਮੇਰੇ ਵਰਗੀ ਕੁੜੀ ਨੇ ਲੱਭਣੀ, 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 ਮੇਰੇ ਵਰਗੀ ਕੁੜੀ ਨੇ ਲੱਭਣੀ।
ਹੋ ਸੋਹਣੀਏ ਨੀ ਸੁਣ ਮਨ ਮੋਣੀਏ, ਰਾਤਾਂ ਦੀਆਂ ਨੀਂਦਰਾਂ ਅਡਾਉਣੀਏ, ਹੋ ਸੋਹਣੀਏ ਨੀ ਸੁਣ ਮਨ ਮੋਣੀਏ, ਰਾਤਾਂ ਦੀਆਂ ਨੀਂਦਰਾਂ ਅਡਾਉਣੀਏ, 4 ਵਜੇ ਫਿੱਟ ਚੇਂਜ ਹੋ ਗਈ ਦੂਜੀ ਕੁੜੀਏ, ਨੀ ਜੱਟ ਸਿਰੇ ਦਾਇਆ ਦੇਸੀ ਦੇ ਤੂੰ ਬੂਜੀ ਕੁੜੀਏ, ਬਰਕਣ ਬੈਗ ਦੇ ਹੀਰਿਆਂ ਦਾ ਹਾਰ, ਬਿਜਲੀ ਵਰਗੀ ਨੂੰ ਦੇਊ ਤੈਨੂੰ ਟੈਸਲਾ ਦੀਆਂ, ਦੱਸ ਤੇਰੇ ਨਾਲ ਹੋਰ ਕਿਹੜਾ ਫੱਬਣਾ, ਦੱਸ ਤੇਰੇ ਨਾਲ ਹੋਰ ਕਿਹੜਾ ਫੱਬਣਾ, ਸਾਡੇ ਵਰਗਾ ਯਾਰ ਨਹੀਂ ਉਹ ਲੱਭਣਾ, 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 ਸਾਡੇ ਵਰਗਾ ਯਾਰ ਨਹੀਂ ਉਹ। ਪੈਸਾ ਦੇ ਪਿਆਰ ਕਦੇ ਹੁੰਦੇ ਨਹੀਂ ਉਹ,
ਚੱਟੀ ਸਾਂਭ ਸਾਂਭ ਪੈਣੀ ਤੈਨੂੰ ਰੱਖਣੀ, ਮੇਰੇ ਵਰਗੀ ਕੁੜੀ ਨੇ ਲੱਭਣੀ, ਮੇਰੇ ਵਰਗੀ ਕੁੜੀ ਨੇ ਲੱਭਣੀ,
ਸਾਡੇ ਵਰਗਾ ਯਾਰ ਨਹੀਂ ਉਹ ਲੱਭਣਾ, ਸਾਡੇ ਵਰਗਾ ਯਾਰ ਨਹੀਂ ਉਹ ਲੱਭਣਾ,
ਮੇਰੇ ਵਰਗੀ ਕੁੜੀ ਨੇ ਲੱਭਣੀ, ਮੇਰੇ ਵਰਗੀ ਕੁੜੀ ਨੇ ਲੱਭਣੀ,
ਸਾਡੇ ਵਰਗਾ ਯਾਰ ਨਹੀਂ ਉਹ ਲੱਭਣਾ, ਸਾਡੇ ਵਰਗਾ ਯਾਰ।
ਜਦੋਂ ਕੁੜੀਆਂ ਦੇ ਵਿੱਚ ਪੈਂਦੀਆਂ, ਤੇਰਾ ਨਾਂ ਤਾਂ ਸੋਹਣਿਆ ਲੈਂਦੀਆਂ, ਤੇ ਮੈਂ ਤੇਰੇ ਉੱਤੇ ਮਰਦੀ, ਪਰ ਪਿਆਰ ਕਰਨ ਤੋਂ ਡਰਦੀਆਂ, ਤੇਰੇ ਉੱਤੇ ਮਰਦੀਆਂ ਪਰ ਪਿਆਰ ਕਰਨ ਤੋਂ ਡਰਦੀਆਂ, ਮੁੰਡਾ ਨਿੱਤ ਪੁੱਛਦਾ ਏ ਮੇਰਾ ਹਾਲ ਨੀ ਮੈਂ ਕੀ ਕਰਾਂ, ਮੁੰਡਾ ਪੜਦਾ ਰਿਹਾ ਓ ਮੇਰੇ ਨਾਲ ਨੀ ਮੈਂ ਕੀ ਕਰਾਂ, ਅੱਧੀ ਰਾਤ ਨੂੰ ਲਾਵੇ ਕਾਲ ਨੀ ਮੈਂ ਕੀ ਕਰਾਂ, ਕਈ ਦਰਖਣੀ ਨਾ ਕੋਈ ਚੋਰੀ ਪਾਉਣੀ ਸਟੋਰੀ, ਬਾਤ ਸਾਡੀ ਰਾਤੋ ਰਾਤ ਇਸ਼ਕ ਦੇ ਪੱਟਿਆਂ ਦੀ, ਮਗਰ ਮੇਰੇ ਉਹ ਪੈ ਗਿਆ ਕੁੜੀਓ, ਮੂਵੀ ਦੇਖਣ ਲੈ ਗਿਆ ਕੁੜੀਓ, ਮਗਰ ਮੇਰੇ ਉਹ ਪੈ ਗਿਆ ਕੁੜੀਓ, ਮੂਵੀ ਦੇਖਣ ਲੈ ਗਿਆ ਕੁੜੀਓ, ਕਿਵੇਂ ਦਿੰਦੀ ਮੈਂ ਟਾਲ ਨੀ ਮੈਂ ਕੀ ਕਰਾਂ, ਮੁੰਡਾ ਪੜਦਾ ਰਿਹਾ ਓ ਮੇਰੇ ਨਾਲ ਨੀ ਮੈਂ ਕੀ ਕਰਾਂ, ਅੱਧੀ ਰਾਤ ਨੂੰ ਲਾਵੇ ਕਾਲ ਨੀ ਮੈਂ ਕੀ ਕਰਾਂ,
ਸਵਾਗਤ ਹੈ ਜੀ ਗੀਤ ਤੋਂ ਬਾਅਦ ਪ੍ਰੋਗਰਾਮ ਵਿਰਸਾ ਵਾਈਬਸ ਦੇ ਵਿੱਚ। ਅਤੇ ਗੀਤ ਤੋਂ ਪਹਿਲਾਂ ਜਿੱਦਾਂ ਆਪਾਂ ਦੱਸਿਆ ਸੀ ਕਿ ਆਪਾਂ ਗੱਲਬਾਤ ਕਰਾਂਗੇ ਇਮੀਗ੍ਰੇਸ਼ਨ ਦੇ ਬਾਰੇ, ਅਤੇ ਇਮੀਗ੍ਰੇਸ਼ਨ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਅਪਡੇਟਸ ਆ ਰਹੀਆਂ ਨੇ ਉਹਦੇ ਵਿੱਚ ਸਭ ਤੋਂ ਜਿਹੜੀ ਇੰਪੋਰਟੈਂਟ ਹੈ ਉਹ ਇਹ ਹੈ ਕਿ ਓਨਟੈਰੀਓ ਦੇ ਵੱਲੋਂ ਓਨਟੈਰੀਓ PNP ਪ੍ਰੋਗਰਾਮ ਜਿਹੜਾ OIN PNP ਪ੍ਰੋਗਰਾਮ ਦੇ ਵਿੱਚ ਜਿਹੜੀਆਂ ਕਾਫੀ ਮੇਜਰ ਚੇਂਜਸ ਜਿਹੜੀਆਂ ਇੰਟਰੋਡਿਊਸ ਕੀਤੀਆਂ ਜਾ ਰਹੀਆਂ ਓਨਟੈਰੀਓ ਵੱਲੋਂ, ਜਿਹੜਾ ਕਰੰਟ ਪ੍ਰੋਗਰਾਮ ਚੱਲ ਰਿਹਾ ਉਹਨੂੰ ਕੰਪਲੀਟਲੀ ਓਵਰਹੌਲ ਕਰਕੇ 3 ਨਵੀਆਂ ਕੈਟੇਗਰੀਜ਼ ਜਿਹੜੀਆਂ ਉਹ ਇੰਟਰੋਡਿਊਸ ਕੀਤੀਆਂ ਜਾ ਰਹੀਆਂ ਨੇ। ਸੋ ਬਹੁਤ ਹੀ ਕਾਇੰਡ ਆਫ ਇੱਕ ਮੈਸਿਵ ਅਪਡੇਟ ਹੈ, ਓਵਰਹੌਲ ਹੀ ਹੋ ਗਿਆ ਸਿਸਟਮ ਦਾ। ਅਤੇ ਇਹਦੇ ਵਿੱਚ ਜਿਹੜੀਆਂ ਨਵੀਆਂ ਕੈਟੇਗਰੀਜ਼ ਨੇ ਉਹਨਾਂ ਦੇ ਵਿੱਚ ਇਹਨੂੰ 3 ਡਿਫਰੈਂਟ ਸਟ੍ਰੀਮਸ ਨੇ ਜਿਹਦੇ ਵਿੱਚ ਟੀਅਰ 0, 1, 2, and 3 ਕੈਟੇਗਰੀ ਹੈ, ਫਿਰ ਟੀਅਰ 4 and 5 ਦੀਆਂ ਜੋਬਸ ਵਾਲੇ ਜਿਹੜੇ ਆ ਉਹਨਾਂ ਦੇ ਲਈ ਆ, ਅਤੇ ਇੱਕ ਹੈਲਥ ਕੇਅਰ ਪ੍ਰੋਫੈਸ਼ਨਲ ਖਾਸ ਕਰਕੇ ਜਿਹੜੇ ਫਿਜ਼ੀਸ਼ੀਅਨਸ ਨੇ ਉਹਨਾਂ ਦੇ ਲਈ ਇੱਕ ਹੈਲਥ ਕੇਅਰ ਦੀ ਜਿਹੜੀ ਆ ਲੇਬਰ ਸ਼ੋਰਟੇਜ ਆ ਉਹਨੂੰ ਪੂਰਾ ਕਰਨ ਦੇ ਲਈ ਇੱਕ ਨਵੀਂ ਕੈਟੇਗਰੀ ਵੀ ਤਿਆਰ ਕੀਤੀ ਗਈ ਆ। ਸੋ ਇਸ ਦੇ ਨਾਲ ਨਾਲ ਜਿਹੜੇ ਓਨਟੈਰੀਓ ਦੇ ਵਿੱਚ ਗ੍ਰੈਜੂਏਟ ਨੇ ਉਹਨਾਂ ਦੇ ਲਈ ਵੀ ਇੱਕ ਖੁਸ਼ੀ ਵਾਲੀ ਗੱਲ ਹੈ ਕਿ ਜੇ ਤੁਸੀਂ ਓਨਟੈਰੀਓ ਦੀ ਸਟੱਡੀ ਕੀਤੀ ਆ ਅਤੇ ਲਾਸਟ 2 ਈਅਰਸ ਦੇ ਵਿੱਚ ਸਿਰਫ ਤੁਹਾਨੂੰ 3 ਮੰਥ ਦਾ ਹੀ ਫੁੱਲ ਟਾਈਮ ਐਕਸਪੀਰੀਅੰਸ ਜਿਹੜਾ ਚਾਹੀਦਾ ਉਹ INP ਦੇ ਲਈ ਐਲੀਜੀਬਲ ਹੋਣ ਦੇ ਲਈ। ਜੇ ਤੁਸੀਂ ਸਟੱਡੀ ਨਹੀਂ ਕੀਤੀ, ਤੁਸੀਂ ਸਟੈਂਡਰਡ ਐਪਲੀਕੇਸ਼ਨ ਲਾ ਰਹੇ ਹੋ, ਅਤੇ ਫਿਰ ਤੁਹਾਨੂੰ 6 ਮੰਥ ਦਾ ਐਕਸਪੀਰੀਅੰਸ ਚਾਹੀਦਾ ਜੇ ਤੁਸੀਂ ਟੀਅਰ 0 ਤੋਂ ਲੈ ਕੇ 3 ਦੇ ਵਿੱਚ ਜੋਬ ਕਰ ਰਹੇ ਹੋ। ਜੇ ਤੁਸੀਂ ਟੀਅਰ 4 and 5 ਚ ਜੋਬ ਕਰ ਰਹੇ ਹੋ ਤਾਂ ਤੁਹਾਨੂੰ 9 ਮੰਥ ਦਾ ਜਿਹੜਾ ਐਕਸਪੀਰੀਅੰਸ ਚਾਹੀਦਾ ਹੋਊਗਾ ਪਿਛਲੇ 2 ਮਹੀਨਿਆਂ ਦੇ ਵਿੱਚ, ਪਿਛਲੇ 2 ਸਾਲਾਂ ਦੇ ਵਿੱਚ। ਸੋ ਇਸ ਦੇ ਨਾਲ ਇੱਕ ਕਾਫੀ ਇੰਪੋਰਟੈਂਟ ਚੀਜ਼ ਇਹ ਵੀ ਹੈ ਕਿ ਜੇ ਤੁਸੀਂ ਟੀਅਰ 0, 1, 2, 3 ਕੈਟੇਗਰੀ ਦੇ ਵਿੱਚ ਜੋਬ ਕਰ ਰਹੇ ਹੋ ਕੋਈ, ਤਾਂ ਤੁਹਾਡਾ ਜਿਹੜਾ ਉਹ ਐਕਸਪੀਰੀਅੰਸ ਹੈ ਉਹ ਜਾਂ ਤਾਂ ਫੁੱਲ ਟਾਈਮ ਹੋਣਾ ਚਾਹੀਦਾ ਜਾਂ ਇਕੁਇਲੈਂਟ ਪਾਰਟ ਟਾਈਮ ਐਕਸਪੀਰੀਅੰਸ ਹੋਣਾ ਚਾਹੀਦਾ। ਸੋ ਪਾਰਟ ਟਾਈਮ ਐਕਸਪੀਰੀਅੰਸ ਵੀ ਜੇ ਤੁਸੀਂ ਇਕੱਤਰ ਕੀਤਾ, ਜਿਵੇਂ ਐਕਸਪ੍ਰੈਸ ਐਂਟਰੀ ਦੇ ਵਿੱਚ ਇਹ ਐਕਸਪੀਰੀਅੰਸ ਐਲੀਜੀਬਲ ਹੁੰਦਾ ਪਾਰਟ ਟਾਈਮ, ਇਸੇ ਤਰ੍ਹਾਂ ONP ਦੇ ਵਿੱਚ ਵੀ ਜਿਹੜੇ ਤੁਸੀਂ ਐਲੀਜੀਬਲ ਜੋਬ ਕਰ ਰਹੇ ਹੋ ਤਾਂ ਤੁਸੀਂ ਪਾਰਟ ਟਾਈਮ ਐਕਸਪੀਰੀਅੰਸ ਨੂੰ ਵੀ ਕਾਊਂਟ ਕਰ ਸਕਦੇ ਹੋ। ਟੀਅਰ 4 and 5 ਦੇ ਲਈ ਜਿਹੜਾ ਵਾ ਉਹ ਫੁੱਲ ਟਾਈਮ ਐਕਸਪੀਰੀਅੰਸ ਦੀ ਹੀ ਰਿਕੁਆਇਰਮੈਂਟ ਆ 9 ਮਹੀਨਿਆਂ ਦੀ। ਇਹ ਪ੍ਰੋਗਰਾਮ ਅਜੇ ਲਾਂਚ ਨਹੀਂ ਹੋਇਆ, ਜੁਲਾਈ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਸਟਾਰਟ ਹੋ ਜਾਣਾ, ਜਿਹੜੇ ਇਹਦੇ ਐਕਸਪ੍ਰੈਸ਼ਨ ਆਫ ਇੰਟਰਸਟ ਆ ਉਹ ਓਪਨ ਹੋਣਗੇ। ਉਸ ਤੋਂ ਬਾਅਦ ਇਹ ਡਰੋ ਬੇਸ ਸਿਸਟਮ ਹੋਊਗਾ, ਇੱਥੇ ਬੇਸਡ ਔਨ ਕੈਂਡੀਡੇਟ ਸਕੋਰ ਜਿਹੜੇ ਆ ਇਨਵੀਟੇਸ਼ਨ ਸੈਂਡ ਕੀਤੇ ਜਾਣਗੇ ਜਿਵੇਂ ਐਕਸਪ੍ਰੈਸ ਐਂਟਰੀ ਦੇ ਵਿੱਚ ਹੁੰਦਾ। ਸੋ ਓਨਟੈਰੀਓ ਦੇ ਵਿੱਚ ਜਿਹੜੇ ਰਹਿ ਰਹੇ ਨੇ ਜਾਂ ਜਿਹੜੇ ਉੱਥੇ ਗ੍ਰੈਜੂਏਟ ਨੇ ਉਹਨਾਂ ਦੇ ਲਈ ਇੱਕ ਇਸ ਵਕਤ ਕਾਫੀ ਉਮੀਦ ਦੀ ਜਿਹੜੀ ਕਿਰਨ ਆ ਉਹ ਦਿਖ ਰਹੀ ਆ ਕਿ ਸ਼ਾਇਦ ਜਿਹੜਾ ਹੁਣ ਇਹ ਪ੍ਰੋਗਰਾਮ ਓਵਰਹੌਲ ਹੋਣ ਦੇ ਨਾਲ ਉਹਨਾਂ ਨੂੰ ਆਪਣੀ PR ਦੇ ਵਿੱਚ ਇੱਕ ਰਾਹ ਜਿਹੜਾ ਦਿਖਣ ਲੱਗ ਗਿਆ। ਐਕਚੁਅਲ ਇਹਦਾ ਕਿੰਨਾ ਕੁ ਬੈਨੀਫਿਟ ਹੁੰਦਾ ਅਤੇ ਕਿਹਨੂੰ ਕਿਹਨੂੰ ਹੁੰਦਾ ਉਹ ਡਿਪੈਂਡ ਕਰਦਾ ਜਦੋਂ ਐਕਸਪ੍ਰੈਸ਼ਨ ਆਫ ਇੰਟਰਸਟ ਪ੍ਰੋਗਰਾਮ ਜਾਂ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜੇ ਆ ਇਸ ਪ੍ਰੋਗਰਾਮ ਦੇ ਤਹਿਤ ਓਪਨ ਹੋਣਗੇ, ਕਿੰਨੀਆਂ ਐਪਲੀਕੇਸ਼ਨਸ ਲੱਗਦੀਆਂ ਨੇ ਉਸ ਐਪਲੀਕੇਸ਼ਨ ਦੇ ਵਿੱਚ ਡਿਪੈਂਡਿੰਗ ਔਨ ਕਿ ਕਿੱਥੇ ਸਕੋਰ ਹੈ ਸਭ ਤੋਂ ਜ਼ਿਆਦਾ ਅਤੇ ਕਿਹੜੇ ਸਕੋਰ ਬ੍ਰੈਕਟ ਦੇ ਵਿੱਚ ਜ਼ਿਆਦਾ ਕੈਂਡੀਡੇਟ ਨੇ। ਸੋ ਆਈ ਥਿੰਕ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਟਰ ਕਰਦੇ ਨੇ ਕਿ ਡਰੋ ਕਿਵੇਂ ਕਿਵੇਂ ਆਉਣਗੇ। ਨਾਲ ਹੀ ਇਹ ਵੀ ਦੱਸ ਦਈਏ ਕਿ ਪਿਛਲੇ ਦਿਨੀ ਜੂਨ ਦੇ ਵਿੱਚ ਇੱਕ ਮੀਟਿੰਗ ਹੋਈ ਸਾਰੀਆਂ ਪ੍ਰੋਵਿੰਸਾਂ ਦੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਆ ਉਹਨਾਂ ਦੀ ਫੈਡਰਲ ਮਿਨਿਸਟਰਸ ਦੇ ਨਾਲ, ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਅਤੇ ਹੋਰ ਜਿਹੜੇ ਐਡਵਾਈਜ਼ਰੀ ਕਮੇਟੀ ਦੇ ਵਿੱਚ ਹੋਣਗੇ ਉਹਨਾਂ ਦੇ ਨਾਲ ਮੀਟਿੰਗ ਹੋਈ ਆ ਜਿਹਦੇ ਵਿੱਚ ਕਿ ਫਿਊਚਰ ਪਲੈਨਸ ਜਿਹੜੇ ਆ ਉਹ ਡਿਸਕਸ ਕੀਤੇ ਗਏ ਇਮੀਗ੍ਰੇਸ਼ਨ ਦੇ। ਉਹਦੇ ਵਿੱਚ ਸਭ ਤੋਂ ਜਿਹੜਾ ਕਹਿ ਲਓ ਕਿ ਫੋਕਸ ਰਿਹਾ ਉਹ ਇਹ ਹੈ ਕਿ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਨੇ ਉਹਨਾਂ ਨੂੰ ਟ੍ਰਾਂਜ਼ਿਸ਼ਨ ਕਰਨ ਦਾ ਪਰਮਾਨੈਂਟ ਰੈਜ਼ੀਡੈਂਸ ਦੇ ਵਿੱਚ ਜਿਹੜਾ ਉਹ ਇੱਕ ਕੀ ਪੁਆਇੰਟ ਸੀ। ਪ੍ਰੋਵਿੰਸਿਸ ਵੱਲੋਂ ਇਹ ਡਿਮਾਂਡ ਕੀਤੀ ਗਈ ਕਿ ਉਹਨਾਂ ਨੂੰ ਜਿਹੜਾ ਐਲੋਕੇਸ਼ਨ ਆ PNP ਦੀ ਉਹ ਜਿਹੜੀ ਉਹਨਾਂ ਦੀ ਵਧਾਈ ਜਾਵੇ ਅਤੇ ਨਾਲ ਦੀ ਨਾਲ ਮੋਰ ਫਲੈਕਸੀਬਿਲਟੀ ਜਿਹੜੀ ਆ ਪ੍ਰੋਵਿੰਸ ਨੂੰ ਦਿੱਤੀ ਜਾਵੇ ਇਮੀਗ੍ਰੇਸ਼ਨ ਦੇ ਲਈ ਕਿ ਉਹ ਕਿਸ ਤਰੀਕੇ ਨਾਲ ਜਿਹੜੇ ਵਰਕ ਪਰਮਿਟ ਵਗੈਰਾ ਨੇ ਜਾਂ ਆਪਣੀ ਲੇਬਰ ਸ਼ੋਰਟੇਜ ਨੇ ਮੇਨਟੇਨ ਕਰ ਸਕਦੇ ਨੇ। ਗੁੱਡ ਨਿਊਜ਼ ਨੇ ਇਹਦੇ ਵਿੱਚ, ਜੋ ਓਵਰਆਲ ਉਸ ਰਿਪੋਰਟ ਤੋਂ ਦੇਖਣ ਨੂੰ ਇਹ ਲੱਗ ਰਿਹਾ ਕਿ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਬਿਗ ਅਨਾਊਂਸਮੈਂਟਸ ਹੋਰ ਵੀ ਆ ਸਕਦੀਆਂ ਨੇ, ਜਿਹਦੇ ਨਾਲ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਇੰਨੇ ਚਿਰ ਤੋਂ ਮਿਹਨਤ ਕਰ ਰਹੇ ਨੇ, ਇੰਨਾ ਉਹਨਾਂ ਦੀ ਕੈਨੇਡਾ ਨੂੰ ਦੇਣ ਹੈ, ਟੈਕਸ ਭਰਿਆ ਹੈ, ਸਾਰਾ ਕੁਛ ਹੈ। ਸੋ ਹੋ ਸਕਦਾ ਕਿ ਉਹਨਾਂ ਦੇ ਲਈ ਜਿਹੜੇ ਆ ਕਾਫੀ ਵਧੀਆ ਜਿਹੜੇ ਮੌਕੇ ਅੱਗੇ ਇਮੀਗ੍ਰੇਸ਼ਨ ਵੱਲੋਂ ਪ੍ਰਦਾਨ ਕੀਤੇ ਜਾਣ, ਨਾ ਸਿਰਫ ਕਿ ਮੈਨੀਟੋਬਾ ਵੱਲੋਂ, ਹੋ ਸਕਦਾ ਕਿ ਬਾਕੀ ਪ੍ਰੋਵਿੰਸਾਂ ਵੀ ਇਸ ਦੇ ਵਿੱਚ ਪਾਰਟੀਸਪੇਟ ਕਰਕੇ, ਅਤੇ ਜਿਹੜੇ ਵੀ ਉਹਨਾਂ ਦੀ ਪ੍ਰੋਵਿੰਸ ਦੇ ਵਿੱਚ ਰੂਰਲ ਏਰੀਆਸ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਇੱਕ ਓਪਰਚੁਨਿਟੀ ਮਿਲੂਗੀ। ਬਹੁਤ ਹੀ ਇੱਕ ਇਸ ਵਕਤ ਸਟਰਗਲਿੰਗ ਫੇਸ ਦੇ ਵਿੱਚੋਂ ਬਹੁਤ ਸਾਰੇ ਲੰਘ ਰਹੇ ਨੇ ਜਿਨ੍ਹਾਂ ਦਾ ਵਰਕ ਪਰਮਿਟ ਜਾਂ ਤਾਂ ਐਕਸਪਾਇਰ ਹੋ ਗਿਆ ਅਤੇ ਜਾਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ, ਕੁਝ ਦਿਨਾਂ ਦੇ ਵਿੱਚ, ਕੁਝ ਹਫ਼ਤਿਆਂ ਦੇ ਵਿੱਚ ਐਕਸਪਾਇਰ ਹੋ ਰਿਹਾ। ਸਭ ਤੋਂ ਜਿਹੜਾ ਇੰਪੋਰਟੈਂਟ ਇੱਕ ਫੈਕਟਰ ਹੁੰਦਾ ਕਿ ਤੁਹਾਡਾ ਜਿਹੜਾ ਸਟੇਟਸ ਆ ਉਹ ਲੀਗਲ ਰਹੇ ਕੈਨੇਡਾ ਦੇ ਵਿੱਚ, ਅਤੇ ਜਿਹੜਾ ਕੋਈ ਵਰਕਰ ਹੈ ਉਹਦੇ ਲਈ ਉਹ ਲੀਗਲ ਸਟੇਟਸ ਰੱਖਣਾ ਐਜ਼ ਅ ਵਰਕਰ ਜਿਹੜਾ ਇੱਕ ਬਹੁਤ ਮਹੱਤਵਪੂਰਨ ਚੀਜ਼ ਹੈ, ਕਿਉਂਕਿ ਉਹਨੂੰ ਦੋ ਪਹਿਲੂਆਂ ਤੋਂ ਉਸ ਚੀਜ਼ ਦੀ ਇੱਕ ਤਰ੍ਹਾਂ ਦੀ ਲੋੜ ਹੁੰਦੀ ਹੈ। ਇੱਕ ਤਾਂ ਕਿ ਉਹਦੀ ਕੰਟੀਨਿਊਸ ਇੰਪਲੋਇਮੈਂਟ ਰਹੇ, ਐਜ਼ ਵੈਲ ਐਜ਼ ਉਹ ਆਪਣਾ ਵਰਕਰ ਸਟੇਟਸ ਮੇਨਟੇਨ ਰੱਖੇ, ਕਿਉਂਕਿ ਬਹੁਤ ਸਾਰੇ ਇਮੀਗ੍ਰੇਸ਼ਨ ਪ੍ਰੋਗਰਾਮ ਜੋ ਅੱਜ ਤੱਕ ਦੇਖਣ ਨੂੰ ਮਿਲਿਆ ਉਹਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਹੈ ਕਿ ਤੁਸੀਂ ਈਦਰ ਵਰਕ ਪਰਮਿਟ 'ਤੇ ਹੋ ਜਾਂ ਤੁਹਾਡਾ ਵਰਕਰ ਸਟੈਟਸ ਜਿਹੜਾ ਉਹ ਮੇਨਟੇਨ ਸਟੈਟਸ ਦੇ ਵਿੱਚ ਆ। ਕੁਝ ਪ੍ਰੋਵਿੰਸਾਂ ਵੱਲੋਂ ਤਾਂ ਇਹੋ ਜਿਹੇ ਕੰਡੀਸ਼ਨਸ ਵੀ ਲਾਈਆਂ ਗਈਆਂ ਕਿ ਤੁਹਾਡੇ ਕੋਲ ਵੈਲਿਡ ਵਰਕ ਪਰਮਿਟ ਹੋਣਾ ਚਾਹੀਦਾ, ਕਿ ਤੁਹਾਡਾ ਇਹ ਵੀ ਨਹੀਂ ਕਿ ਤੁਸੀਂ ਅਪਲਾਈਡ ਸਟੇਟਸ 'ਤੇ ਉਦੋਂ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਨਾ ਹਰੇਕ ਪ੍ਰੋਵਿੰਸ ਵੱਲੋਂ ਡਿਫਰੈਂਟ ਤਰੀਕੇ ਨਾਲ ਜਦੋਂ ਟੈਕਲ ਕੀਤੀਆਂ ਜਾਂਦੀਆਂ ਤਾਂ ਉਹ ਵੀ ਬਹੁਤ ਸਾਰਾ ਇੱਕ ਕਨਫਿਊਜ਼ਨ ਕ੍ਰੀਏਟ ਕਰਦੀਆਂ ਨੇ। ਮੇਰਾ ਮੰਨਣਾ ਤਾਂ ਇਹ ਹੈ ਕਿ ਦੇਖੋ ਓਵਰਆਲ ਸਾਰੇ ਕੈਨੇਡਾ ਦੇ ਲਈ ਨਾ ਇੱਕ ਸਿਸਟਮ ਜਿਹੜਾ ਸਟੈਂਡਰਡਾਈਜ਼ ਹੋਣਾ ਚਾਹੀਦਾ, ਸਾਰੀਆਂ ਪ੍ਰੋਵਿੰਸਾਂ ਬਹਿ ਕੇ ਜੇ ਕੋਈ ਆਪੋ ਆਪਣੇ PNP ਪ੍ਰੋਗਰਾਮ ਵੀ ਨੇ ਉਹਨਾਂ ਦੀਆਂ ਰਿਕੁਆਇਰਮੈਂਟਸ ਜਿਹੜੀਆਂ ਨਾ ਉਹ ਸੇਮ ਜਿਹਾ ਹੀ ਰੱਖਣੀਆਂ ਚਾਹੀਦੀਆਂ, ਇੱਕ ਰੀਜ਼ਨੇਬਲ ਲੈਵਲ 'ਤੇ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ, ਨਾ ਕਿ ਇੱਕ ਪ੍ਰੋਵਿੰਸ ਦੇ ਵਿੱਚ ਉਹਨੂੰ ਯੂਨੋ ਕਿ ਬਹੁਤ ਡਿਫੀਕਲਟ ਕਰ ਦਿਉ ਮੀਟ ਕਰਨਾ ਅਤੇ ਇੱਕ ਦੇ ਵਿੱਚ ਈਜ਼ੀ ਕਰ ਦਿਉ, ਅਤੇ ਉਹਦੇ ਨਾਲ ਜਿਹੜੇ ਟੈਂਪਰੇਰੀ ਵਰਕਰ ਨੇ ਉਹ ਸਾਲ ਦੋ ਸਾਲ ਤਾਂ ਆਪਣੇ ਵਰਕ ਦੇ ਇਸੇ ਤਰ੍ਹਾਂ ਹੀ ਲੰਘਾ ਦਿੰਦੇ ਨੇ, ਇਹੀ ਫਿਗਰ ਆਊਟ ਕਰਦੇ ਕਿ ਉਹਨਾਂ ਲਈ ਕਿਹੜੀ ਪ੍ਰੋਵਿੰਸ ਜਿਹੜੀ ਆ ਉਹ ਸੂਟੇਬਲ ਹੈ ਮੂਵ ਹੋਣ ਦੇ ਲਈ। ਸੋ ਕਾਫੀ ਆਈ ਥਿੰਕ ਓਵਰਆਲ ਹਾ ਇਹ ਜਿਹੜਾ ਫੈਡਰਲ ਸਿਸਟਮ ਹੈ ਇਹਦੇ ਵਿੱਚ ਵੀ ਚਾਹੀਦਾ। ਸੋ ਜੇ ਗੱਲ ਕਰੀਏ ਮੁੜ ਕੇ ਦੁਬਾਰਾ ਉਸੇ ਆ ਜਿਹੜੀ ਆ ਮੀਟਿੰਗ ਹੋਈ ਆ ਅਤੇ ਉਹਦੇ ਵਿੱਚ ਐਲੋਕੇਸ਼ਨ ਵਧਾਉਣ ਦੀ ਮੰਗ ਦੇ ਨਾਲ ਨਾਲ ਜਿਹੜਾ ਇਹ ਵੀ ਧਿਆਨ ਦਿੱਤਾ ਗਿਆ ਕਿ ਕਿਸ ਤਰੀਕੇ ਨਾਲ ਜਿਹੜੇ ਨਵੇਂ ਇਮੀਗ੍ਰੈਂਟ ਲਿਆਉਂਦੇ ਜਾਣ ਕਿ ਉਹ ਕਿੰਨੇ ਪਰਸੈਂਟ ਪਾਪੂਲੇਸ਼ਨ ਦਾ ਹਿੱਸਾ ਰਹਿਣ ਅਤੇ ਉਹ ਮੇਨਟੇਨ ਰਹੇ ਥੱਲੇ ਰਹੇ, ਅਤੇ ਨਾਲ ਹੀ ਨਾਲ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਜਾਂ ਟੈਂਪਰੇਰੀ ਜਿਹੜੇ ਰੈਕਰਡ ਹੋਲਡਰ ਆ ਕੈਨੇਡਾ ਦੇ ਵਿੱਚ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਹੈ ਨਾ ਉਹਨੂੰ 5% ਤੋਂ ਥੱਲੇ ਰੱਖਣ ਦੇ ਲਈ ਵੀ ਜਿਹੜੀ ਇੱਕ ਕੋਸ਼ਿਸ਼ ਜਿਹੜੀ ਆ ਜਾਰੀ ਆ। ਸੋ ਦੋ ਤਰੀਕਿਆਂ ਨਾਲ ਜਿਹੜੇ ਤੁਸੀਂ ਟੈਂਪਰੇਰੀ ਵਰਕਰਸ ਆ ਜਾਂ ਟੈਂਪਰੇਰੀ ਵਿਜ਼ਿਟਰ ਜਾਂ ਜਿਹੜੇ ਵੀ ਆ ਉਹਨਾਂ ਦਾ ਤੁਸੀਂ ਟੈਂਪਰੇਰੀ ਪਰਮਿਟ ਹੋਲਡਰਸ ਦਾ ਨੰਬਰ ਜਿਹੜਾ ਘਟਾਇਆ ਜਾ ਸਕਦਾ। ਇੱਕ ਤਾਂ ਇਹ ਕਿ ਤੁਸੀਂ ਨਵੇਂ ਲੋਕਾਂ ਦੀ ਐਂਟਰੀ ਜਿਹੜੀ ਆ ਉਹ ਘਟਾਓ, ਜਿਹੜੀ ਕਿ ਕਾਫੀ ਹੱਦ ਤੱਕ ਘਟ ਚੁੱਕੀ ਆ। ਸਟੱਡੀ ਪਰਮਿਟ ਦੇ ਵਿੱਚ 80% ਤੋਂ ਵੱਧ ਜਿਹੜੀ ਆ ਗਿਰਾਵਟ ਆਈ ਆ ਪਿਛਲੇ ਦੋ ਸਮੈਸਟਰਸ ਦੇ ਵਿੱਚ, ਜਿਹੜਾ ਕਾਲਜਾਂ ਵੱਲੋਂ ਜਿਹੜਾ ਇਹ ਡੇਟਾ ਜਿਹੜਾ ਸ਼ੇਅਰ ਕੀਤਾ ਗਿਆ, ਜਿਹਦੇ ਕਰਕੇ ਬਹੁਤ ਸਾਰੇ ਕਾਲਜ ਵੀ ਬੰਦ ਹੋ ਰਹੇ, ਉਹ ਵੀ ਇੱਕ ਇਕੋਨਮੀ ਦੇ ਉੱਪਰ ਜਿਹੜਾ ਇੱਕ ਕਾਫੀ ਵੱਡਾ ਡੈਂਟ ਹੈ ਕਿ 80% ਜਿਹੜਾ ਇੰਨਾ ਪੈਸਾ ਆਉਣਾ ਸੀ ਉਹ ਵੀ ਕੱਢ ਗਿਆ। ਸੈਕਿੰਡਲੀ ਦੂਜਾ ਇੱਕ ਜਿਹੜਾ ਪਾਥਵੇ ਹੁੰਦਾ ਕਿ ਤੁਸੀਂ ਟੈਂਪਰੇਰੀ ਵਰਕਰ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਆ ਉਹਨਾਂ ਦਾ ਨੰਬਰ ਕਿੱਦਾਂ ਘਟਾਇਆ ਜਾ ਸਕਦਾ, ਉਹਨਾਂ ਨੂੰ ਟ੍ਰਾਂਜੀਸ਼ਨ ਕਰਕੇ ਪਰਮਾਨੈਂਟ ਰੈਜ਼ੀਡੈਂਟ ਦੇ ਤੌਰ 'ਤੇ। ਸੋ ਜਦੋਂ ਉਹ ਪਰਮਾਨੈਂਟ ਰੈਜ਼ੀਡੈਂਟ ਬਣ ਗਏ ਉਹਨਾਂ ਦਾ ਜਿਹੜਾ ਉਹਨਾਂ ਦੀ ਗਿਣਤੀ ਪੱਕੇ ਲੋਕਾਂ 'ਚ ਸ਼ੁਰੂ ਹੋ ਜਾਣੀ ਹੋਣੀ ਇਨਸਟੈਡ ਕਿ ਕੱਚਿਆਂ ਦੇ ਵਿੱਚ। ਸੋ ਮੈਨੂੰ ਲੱਗਦਾ ਜਿਹੜੀ ਇਹ ਆਪਸ਼ਨ ਹੈ ਨਾ ਕਿ ਜਿਹੜੇ ਟੈਂਪਰੇਰੀ ਆ ਉਹਨਾਂ ਨੂੰ ਛੇਤੀ ਛੇਤੀ PR ਕਰ ਦਿਉ, ਤੁਹਾਡਾ ਜਿਹੜਾ ਕਾਫੀ ਨੰਬਰ ਜਿਹੜਾ ਨਾ ਉਹ ਥੱਲੇ ਆ ਜਾਣਾ। ਸੋ ਇਹ ਇੱਕ ਸੌਖਾ ਅਤੇ ਬੈਨੀਫਿਸ਼ੀਅਲ ਜਿਹੜਾ ਪਾਥਵੇ ਆ। ਸੋ ਜਿਉਂ ਜਿਉਂ ਹੋਰ ਅੱਗੇ ਅਪਡੇਟਸ ਆਉਂਦੀਆਂ ਰਹਿਣੀਆਂ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹਾਂਗੇ, ਪਰ ਫਿਲਹਾਲ ਓਨਟੈਰੀਓ ਦੇ ਲਈ ਜਿਹੜੀ ਆ ਇੱਕ ਬਹੁਤ ਹੀ ਮਹੱਤਵਪੂਰਨ ਚੀਜ਼ ਆ ਕਿ ਜਿਹੜਾ ਉਹ ਆਪਣਾ OINP ਪ੍ਰੋਗਰਾਮ ਹੈ ਉਹਨੂੰ ਓਵਰਹੌਲ ਕਰ ਰਹੇ ਨੇ, ਅਤੇ ਜਿਹੜੀਆਂ ਨਵੀਆਂ ਕੈਟੇਗਰੀਜ਼ ਨੇ ਉਹਦੇ ਵਿੱਚ ਉਮੀਦ ਹੈ ਕਿ ਜਿਹੜੇ ਓਨਟੈਰੀਓ ਦੇ ਗ੍ਰੈਜੂਏਟਸ ਨੇ ਉਹਨਾਂ ਨੂੰ ਵੀ ਲਾਹਾ ਮਿਲੂਗਾ ਹੀ ਮਿਲੂਗਾ, ਅਤੇ ਨਾਲ ਦੀ ਨਾਲ ਜਿਹੜੇ ਇੰਨੇ ਚਿਰ ਤੋਂ ਉੱਥੇ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਉਹਦਾ ਬੈਨੀਫਿਟ ਹੋਊਗਾ। ਸੋ ਜੇ ਤੁਹਾਨੂੰ ਕੋਈ ਵੀ ਇਮੀਗ੍ਰੇਸ਼ਨ ਪ੍ਰਤੀ ਕੁਸ਼ਚਨ ਹੈ ਤਾਂ ਤੁਸੀਂ ਸਾਡੇ ਆਫਿਸ ਵੀ ਕੰਟੈਕਟ ਕਰ ਸਕਦੇ ਹੋ, ਇਮੀਜੀਏਟ ਇਮੀਗ੍ਰੇਸ਼ਨ 204-898-1076। ਅਤੇ ਗੱਲਾਂਬਾਤਾਂ ਤਾਂ ਚਲੋ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਜਦੋਂ ਕਿਤੇ ਇਮੀਗ੍ਰੇਸ਼ਨ ਦੀਆਂ ਗੱਲਾਂ ਕਰਨ ਲੱਗ ਜਾਈਏ। ਅਤੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਇਮੀਗ੍ਰੇਸ਼ਨ ਦਾ ਸਿਸਟਮ ਹੀ ਇੰਨਾ ਕੁ ਵਾਸਟ ਹੋਇਆ ਪਿਆ ਕਿ ਸਾਰਿਆਂ ਨੂੰ ਇਹੀ ਹੁੰਦਾ ਕਿ ਬਹੁਤ ਸਾਰੇ ਸਵਾਲ ਵੀ ਸਾਡੇ ਆਫਿਸ ਆਉਂਦੇ ਨੇ ਇਮੀਗ੍ਰੇਸ਼ਨ ਦੇ ਰਿਲੇਟਡ ਹੀ, ਕਿ ਸੀ ਸਾਡਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ, ਅਸੀਂ ਕੀ ਕਰੀਏ, ਕਿ ਸਾਨੂੰ ਵਾਪਸ ਜਾਣਾ ਪਊਗਾ ਜਾਂ ਸਾਡੇ ਕੋਲ ਕੋਈ ਇੱਥੇ ਸਲਿਊਸ਼ਨ ਹੈਗਾ। ਸੋ ਥਿੰਗਸ ਲਾਈਕ ਦਿਸ, ਜਦੋਂ ਆਪਾਂ ਦੇਖਦੇ ਹਾਂ ਕਿ ਗਵਰਨਮੈਂਟ ਵੱਲੋਂ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਪ੍ਰੋਗਰਾਮ ਲਿਆਉਣ ਦੇ ਲਈ, ਪ੍ਰੋਵਿੰਸਾਂ ਵੱਲੋਂ ਜਿਹੜੇ ਆਪਣੇ ਪ੍ਰੋਗਰਾਮ ਓਵਰਹੌਲ ਕੀਤੇ ਜਾ ਰਹੇ ਨੇ, ਉਹ ਕਿਤੇ ਨਾ ਕਿਤੇ ਇਹ ਲੱਗਦਾ ਕਿ ਸ਼ਾਇਦ ਜਿਹੜੀਆਂ ਉਹ ਟ੍ਰਾਂਜ਼ੀਸ਼ਨਸ ਨੇ ਉਹ ਚਰਚਾ ਜਿਹੜੀ ਹੋ ਰਹੀ ਆ ਉਹਦੇ ਨਾਲ ਕੁਝ ਮਸਲੇ ਜਿਹੜੇ ਆ ਉਹ ਹੱਲ ਕਰਨ ਦੇ ਤਰੀਕੇ ਲੱਭੇ ਜਾ ਰਹੇ ਨੇ। OINP ਦੇ ਪ੍ਰੋਗਰਾਮ ਦੀ ਓਵਰਹੌਲ ਤੋਂ ਇਲਾਵਾ ਮੈਨੀਟੋਬਾ ਵੱਲੋਂ ਵੀ ਜਿਹੜੇ ਕਈ ਪ੍ਰੋਗਰਾਮ ਜਿਹੜੇ ਆ ਆਲਰੇਡੀ ਚਲਾਏ ਗਏ ਨੇ, ਅੱਗੇ ਫੋਕਸ ਵੀ ਇਹਨਾਂ ਦਾ ਹੈ ਕਿ ਕਿਸ ਤਰੀਕੇ ਨਾਲ ਇਹਨੂੰ ਬੈਟਰ ਕੀਤਾ ਜਾਵੇ ਕਿ ਰੂਰਲ ਇੰਟੀਗ੍ਰੇਸ਼ਨ ਵੀ ਵਧੇ ਵਧੇ, ਅਤੇ ਨਾਲ ਦੀ ਨਾਲ ਜਿਹੜੇ ਆਲਰੇਡੀ ਇੱਥੇ ਕੰਮ ਕਰ ਰਹੇ ਨੇ ਉਹਨਾਂ ਨੂੰ ਕਿੱਦਾਂ ਰਿਟੇਨ ਕੀਤਾ ਜਾਵੇ, ਕਿਉਂਕਿ ਮੈਨੀਟੋਬਾ ਦਾ ਸਭ ਤੋਂ ਵੱਡਾ ਚੈਲੰਜ ਜਿਹੜਾ ਸੀ ਉਹ ਕਾਫੀ ਚਿਰ ਤੋਂ ਇਸੇ ਚੀਜ਼ ਨੂੰ ਹੌਟ ਟੌਪਿਕ ਸੀ ਕਿ ਰਿਟੈਂਸ਼ਨ ਰੇਟ ਜਿਹੜਾ ਉਹ ਬਹੁਤ ਘੱਟ ਹੈ ਪਹਿਲੇ ਟਾਈਮਾਂ 'ਤੇ ਸੀ, ਪਰ ਹੁਣ ਜੇ ਤੁਸੀਂ ਦੇਖੋ ਜਿਹੜੇ ਪਿਛਲੇ ਇੰਨੇ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਨੇ ਉਹ ਤਾਂ ਆਲਰੇਡੀ ਹੀ ਇੱਥੇ ਰਿਟੇਨ ਨੇ, ਜਿਨ੍ਹਾਂ ਨੇ ਆਪਣਾ 3-3 ਸਾਲ ਦਾ ਵਰਕ ਪਰਮਿਟ ਵੀ ਪਹਿਲਾਂ ਇੱਥੇ ਸਪੈਂਡ ਕਰ ਲਿਆ, ਉਸ ਤੋਂ ਬਾਅਦ ਜਿਹੜੀਆਂ ਐਕਸਟੈਂਸ਼ਨਾਂ ਵੀ ਕਈਆਂ ਨੂੰ ਮਿਲੀਆਂ ਸੀ 2-2 ਸਾਲ ਦੀਆਂ, ਆਲਮੋਸਟ 5-5 ਸਾਲ ਟੈਂਪਰੇਰੀ ਸਟੇਟਸ 'ਤੇ ਮੈਨੀਟੋਬਾ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਸੋ ਜਦੋਂ ਤੁਸੀਂ ਰਿਟੈਂਸ਼ਨ ਰੇਟ ਦੇਖਣਾ ਹੋਵੇ ਤਾਂ ਦੇਖੋ ਜੇ ਕਿਸੇ ਨੇ 2 ਸਾਲ ਦੀ ਸਟੱਡੀ ਵੀ ਓਨਟੈਰੀਓ ਕੀਤੀ ਅਤੇ ਉਸ ਤੋਂ ਬਾਅਦ ਉਹ ਮੈਨੀਟੋਬਾ ਮੂਵ ਹੋ ਗਿਆ ਅਤੇ 5 ਸਾਲ ਦੇ ਕਰੀਬ ਉਹਨੇ ਮੈਨੀਟੋਬਾ 'ਚ ਲਾਤੇ ਅਤੇ 50% ਤੋਂ ਬਾਅਦ ਜਿਹੜਾ ਟਾਈਮ ਉਹਨੇ ਕੈਨੇਡਾ 'ਚ ਆਪਦਾ ਮੈਨੀਟੋਬਾ 'ਚ ਸਪੈਂਡ ਕੀਤਾ, ਤਾਂ ਚਾਂਸਿਸ ਆਰ ਕਿ ਜਿੰਨੇ ਇੰਨਾ ਟਾਈਮ ਮੈਨੀਟੋਬਾ 'ਚ ਸਪੈਂਡ ਕੀਤਾ ਅਤੇ ਉਹ ਬਹੁਤ ਘੱਟ ਚਾਂਸ ਹੁੰਦੇ ਨੇ ਕਿ ਉਹ ਵਾਪਸ ਮੂਵ ਹੋਊਗਾ, ਕਿਉਂਕਿ 5 ਸਾਲਾਂ ਦੇ ਵਿੱਚ ਬੰਦਾ ਇਕਨੋਮਿਕਲੀ ਵੀ ਇਸਟੈਬਲਿਸ਼ ਹੋ ਜਾਂਦਾ ਐਜ਼ ਵੈਲ ਐਜ਼ ਸੋਸ਼ਲੀ ਵੀ ਅਤੇ ਕਲਚਰਲੀ ਵੀ ਉਸ ਜਗ੍ਹਾ ਦੇ ਨਾਲ ਉਹਦੀ ਇਸਟੈਬਲਿਸ਼ਮੈਂਟ ਜਿਹੜੀ ਆ ਉਹ ਬਣ ਜਾਂਦੀ ਆ ਅਤੇ ਚਾਂਸਿਸ ਰੀਲੋਕੇਟ ਹੋਣ ਦੇ ਜਿਹੜੇ ਆ ਕਾਫੀ ਹੱਦ ਤੱਕ ਘੱਟ ਜਾਂਦੇ ਆ, ਅਨਲੈਸ ਕੋਈ ਯੂ ਨੋ ਕਿ ਫੈਮਿਲੀ ਇਸ਼ੂ ਆ ਜਾਂ ਫੈਮਿਲੀ ਕਨੈਕਸ਼ਨ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਬਹੁਤ ਜ਼ਿਆਦਾ ਸਟਰੋਂਗ, ਜਾਂ ਕਈ ਵਾਰ ਇੰਪਲੋਇਮੈਂਟ ਜਿਹੜਾ ਇੱਕ ਬਹੁਤ ਵੱਡਾ ਫੈਕਟਰ ਰਹਿੰਦਾ, ਕਿਉਂਕਿ ਹਰ ਚੀਜ਼ ਦੀ ਇੰਡਸਟਰੀ ਹਰ ਜਗ੍ਹਾ 'ਤੇ ਨਹੀਂ ਹੈਗੀ। ਇਹ ਚੀਜ਼ ਜਿਹੜੀ ਆ ਇਹ ਸਰਕਾਰਾਂ ਨੂੰ ਵੀ ਸਮਝਣੀ ਚਾਹੀਦੀ ਆ ਕਿ ਕਈ ਵਾਰ ਕਈ ਲੋਕਾਂ ਲਈ ਮੂਵ ਹੋਣਾ ਜਿਹੜਾ ਉਹ ਉਹਨਾਂ ਦੇ ਕਰੀਅਰ ਦੇ ਨਾਲ ਅਲਾਈਨ ਜ਼ਿਆਦਾ ਕਰ ਰਿਹਾ ਹੁੰਦਾ, ਕਿ ਹੋ ਸਕਦਾ ਕਿਸੇ ਉਹ ਨਿੱਕੀ ਜਗ੍ਹਾ 'ਤੇ ਰਹਿ ਕੇ ਨਿੱਕੀ ਪ੍ਰੋਵਿੰਸ ਜਾਂ ਆਈ ਵੁੱਡ ਸੇ ਰੂਰਲ ਏਰੀਆ ਦੇ ਵਿੱਚ ਨਿੱਕੀ ਕਮਿਊਨਿਟੀ 'ਚ ਰਹਿ ਕੇ ਜਿੱਥੇ ਉਹਨਾਂ ਨੂੰ ਉਹੋ ਜਿਹੇ ਮੌਕੇ ਨਹੀਂ ਪ੍ਰਦਾਨ ਹੁੰਦੇ, ਉਹਦਾ ਕਰਕੇ ਉਹਨਾਂ ਨੂੰ ਕਈ ਵਾਰ ਕਿਸੇ ਹੋਰ ਥਾਂ ਵੀ ਜਾਣਾ ਉਹਨਾਂ ਲਈ ਜ਼ਰੂਰੀ ਹੁੰਦਾ। ਬਟ ਸਾਡੇ ਵੱਲੋਂ ਤਾਂ ਇਹੀ ਚਲੋ ਉਮੀਦ ਹੈ ਕਿ ਜਿਹੜੇ ਵੀ ਪ੍ਰੋਗਰਾਮ ਸਰਕਾਰਾਂ ਲਿਆਉਣ ਉਹਦੇ ਨਾਲ ਸਭ ਤੋਂ ਵੱਧ ਫਾਇਦਾ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਮਿਲਣਾ ਚਾਹੀਦਾ, ਅਤੇ ਉਸ ਤੋਂ ਬਾਅਦ ਜਿਹੜੇ ਕੈਨੇਡਾ 'ਚ ਕੰਮ ਕਰ ਰਹੇ ਨੇ ਜੇ ਉਹਨਾਂ ਦੇ ਯੂ ਨੋ ਫੈਮਿਲੀ ਮੈਂਬਰਸ ਨੇ ਜਾਂ ਕਈ ਸਪਾਊਸ ਨੇ ਬੱਚੇ ਨੇ ਉਹਨਾਂ ਨੂੰ ਵੀ ਪ੍ਰਾਇਓਰਟਾਈਜੇਸ਼ਨ ਜਿਹੜੀ ਆ ਮਿਲਣੀ ਚਾਹੀਦੀ ਹੈ ਕਿ ਉਹਨਾਂ ਨੂੰ ਛੇਤੀ ਯੂਨਾਈਟ ਕੀਤਾ ਜਾਵੇ, ਅਤੇ ਨਾਲ ਦੀ ਨਾਲ ਜਿਹੜਾ ਇੱਕ ਕੈਨੇਡਾ ਦੀ ਜਿਹੜੇ ਇਕੋਨਮੀ ਦੇ ਵਿੱਚ ਸਕਿੱਲਡ ਵਰਕਰਸ ਦਾ ਯੋਗਦਾਨ ਤਾਂ ਬਹੁਤ ਜ਼ਰੂਰੀ ਹੁੰਦਾ। ਸੋ ਜਿਹੜੀਆਂ ਵੀ ਸਕਿੱਲਸ ਜਿਨ੍ਹਾਂ ਦੇ ਵਿੱਚ ਕ੍ਰਿਟੀਕਲ ਲੇਬਰ ਸ਼ੋਰਟੇਜਸ ਚੱਲ ਰਹੀਆਂ ਨੇ ਉਹਨਾਂ ਦੇ ਬੰਦੇ ਜਿਹੜੇ ਆ ਉਸ ਟ੍ਰੇਡਾਂ ਦੇ ਵੀ ਲਿਆਉਣੇ ਜਿਹੜੇ ਆ ਜਾਰੀ ਰਹਿਣੇ ਚਾਹੀਦੇ ਨੇ। ਬਟ ਜਿਹੜੀ ਜੌਬ ਦੇ ਲਈ ਆਲਰੇਡੀ ਹੀ ਜਿਹੜੇ ਆਪਣੇ ਇੱਥੇ ਸਟੂਡੈਂਟ ਆਏ ਸੀ ਉਹ ਆਪਣੀ ਐਲੀਜੀਬਿਲਟੀ ਰੱਖਦੇ ਨੇ ਜਾਂ ਆਲਰੇਡੀ ਉਹਨਾਂ ਚੀਜ਼ਾਂ ਦੇ ਵਿੱਚ ਕੰਮ ਕਰ ਰਹੇ ਨੇ ਉਹ ਚੀਜ਼ਾਂ ਦੀ ਲੇਬਰ ਸ਼ੋਰਟੇਜ ਉਹਨਾਂ ਨਾਲ ਹੀ ਪੂਰੀ ਕਰਨੀ ਚਾਹੀਦੀ ਆ, ਉਹਨਾਂ ਨੂੰ ਰਿਪਲੇਸ ਕਰਕੇ ਨਵੇਂ ਬੰਦੇ ਸਿੱਧੇ ਲਿਆਉਣ ਦੀ ਥਾਂ 'ਤੇ ਜਿਹੜਾ ਆਲਰੇਡੀ ਇੱਥੇ ਇੰਟੀਗ੍ਰੇਟ ਹੋਇਆ ਉਹਨੂੰ ਹੀ ਪੱਕਾ ਕੀਤਾ ਜਾਵੇ। ਸੋ ਗੀਤ ਸੁਣ ਲਈਏ ਜੀ ਇੱਕ, ਅਤੇ ਗੀਤ ਤੋਂ ਬਾਅਦ ਫਿਰ ਜੁੜਦੇ ਹਾਂ ਜੀ। ਪ੍ਰੋਗਰਾਮ ਚੱਲ ਰਿਹਾ ਵਿਰਸਾ ਵਾਈਬਸ FM 101.5।
ਜੇ ਤੂੰ ਤੋਰੇ ਗੱਲ ਬਿੱਲੋ ਚਾਂਜਰਾਂ ਦੇ ਬੋਰ ਦੀ, ਤੋਰ ਦੇਖ ਜੱਟ ਦੀ ਹਰ ਇੱਕ ਮੁੱਖ ਮੋੜ ਦੀ।
ਤੋਂ ਬਾਅਦ ਸਵਾਗਤ ਹੈ ਪ੍ਰੋਗਰਾਮ ਵਿਰਸਾ ਵਾਈਬਸ FM 101.5 ਤੇ। ਸੋ ਗੀਤ ਤੋਂ ਪਹਿਲਾਂ ਆਪਣੀ ਗੱਲਬਾਤ ਚੱਲ ਰਹੀ ਸੀ ਇਮੀਗ੍ਰੇਸ਼ਨ ਦੇ ਬਾਰੇ। ਸੋ ਕਈ ਵਾਰ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਵੀ ਇਹ ਦੇਖਣ ਨੂੰ ਮਿਲਦਾ ਇਮੀਗ੍ਰੈਂਟਸ ਦੇ ਪ੍ਰਤੀ ਜਿਹੜੀ ਇੱਕ ਹੇਟ ਵੱਧ ਰਹੀ ਆ ਕਿ ਬਹੁਤ ਸਾਰੇ ਇਮੀਗ੍ਰੈਂਟ ਹੋ ਗਏ ਜੀ ਕੈਨੇਡਾ ਦੇ ਵਿੱਚ, ਅਤੇ ਜਿਹੜਾ ਇੱਥੇ ਯੂਥ ਆ ਉਹਨੂੰ ਜੋਬ ਨਹੀਂ ਮਿਲ ਰਹੀ, ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਤੁਸੀਂ ਵਿਚਾਰ ਸੋਸ਼ਲ ਮੀਡੀਆ 'ਤੇ ਦੇਖੇ ਹੋਣਗੇ। ਪਰ ਕੀ ਸੱਚੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਇਮੀਗ੍ਰੈਂਟ ਹੋ ਗਏ ਨੇ? ਕਿ ਜੋ ਵੀ ਕਈ ਵਾਰ ਈਵਨ ਕਿ ਅਫੀਸ਼ੀਅਲਸ ਵੱਲੋਂ ਵੀ ਜਿਹੜੀਆਂ ਇਹੋ ਜਿਹੀਆਂ ਸਟੇਟਮੈਂਟਾਂ ਦੂਜੀਆਂ ਪਾਰਟੀਆਂ ਵੱਲੋਂ ਵੀ ਦਿੱਤੀਆਂ ਜਾਂਦੀਆਂ ਕਿ ਉਹ ਸੱਚੀ ਦੇ ਵਿੱਚ ਫੈਕਚੁਅਲ ਨੇ ਕਿ ਹਾਂ ਜੇ ਇਹ ਆਪਾਂ ਸਾਰੇ ਇਮੀਗ੍ਰੈਂਟ ਜਿਹੜੇ ਹੁਣ ਇੱਥੇ ਆਏ ਨੇ ਕੈਨੇਡਾ ਦੇ, ਜੇ ਇਹਨਾਂ ਨੂੰ ਸਾਰਿਆਂ ਨੂੰ ਲੈਟਸੇ ਵਾਪਸ ਭੇਜ ਦਈਏ, ਜਿਹੜੇ ਖਾਸ ਕਰਕੇ ਆ ਜੇ ਆਪਾਂ ਜੇ ਇਕੱਲੇ ਟੈਂਪਰੇਰੀ ਦੀ ਹੀ ਗੱਲ ਕਰੀਏ, ਜਿਹੜੇ ਟੈਂਪਰੇਰੀ ਸਟੇਟਸ 'ਤੇ ਨੇ ਜਾਂ ਵਰਕ ਪਰਮਿਟ ਕਹਿ ਲਓ ਜਿਹਦੇ ਵਿੱਚ ਵਰਕ ਪਰਮਿਟ ਵੀ ਆ ਜਾਂਦਾ, ਸਟੱਡੀ ਪਰਮਿਟ ਵੀ ਆ ਜਾਂਦਾ, ਕਿ ਇਹਨਾਂ ਨੂੰ ਜੇ ਆਪਾਂ ਵਾਪਸ ਭੇਜ ਦਈਏ, ਜੇ ਵਰਕਫੋਰਸ ਦੇ ਵਿੱਚ ਕੰਟਰੀਬਿਊਟ ਕਰਨੋਂ ਹਟ ਗਏ, ਕੀ ਕੈਨੇਡਾ ਦੀਆਂ ਜਿਹੜੀਆਂ ਪ੍ਰੋਬਲਮ ਸੋਲਵ ਹੋ ਜਾਣਗੀਆਂ? ਅੱਜ ਕੱਲ੍ਹ ਬਹੁਤ ਸਾਰੀਆਂ ਪ੍ਰੋਬਲਮਸ ਦੇ ਲਈ ਸੋਸ਼ਲ ਮੀਡੀਆ 'ਤੇ ਤੁਸੀਂ ਖਾਸ ਕਰਕੇ ਦੇਖੋਗੇ ਇੱਕ ਇਹੋ ਜਿਹੀ ਵੇਵ ਬਣੀ ਪਈ ਆ ਕਿ ਕੋਈ ਵੀ ਪ੍ਰੋਬਲਮ ਆ ਉਹਦੇ ਲਈ ਇਮੀਗ੍ਰੈਂਟਸ ਨੂੰ ਹੀ ਬਲੇਮ ਕੀਤਾ ਜਾ ਰਿਹਾ, ਹਾਊਸਿੰਗ ਦੇ ਪ੍ਰੋਬਲਮ ਆ ਉਹਦੇ ਲਈ ਵੀ ਬਲੇਮ ਕੀਤਾ ਜਾ ਰਿਹਾ, ਜੋਬਸ ਦੀ ਗੱਲ ਆ ਅਤੇ ਉਹਦੇ ਲਈ ਵੀ ਬਲੇਮ ਕੀਤਾ ਜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਦੇ ਲਈ ਯੂਨੋ ਇੱਦਾਂ ਲੱਗਣ ਲੱਗ ਜਾਂਦਾ, ਕਿਉਂਕਿ ਜਿਹੜੇ ਇੱਥੇ ਚਿਰ ਤੋਂ ਰਹਿ ਰਹੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਕੋਈ ਹੋਰ ਇੱਥੇ ਨਹੀਂ ਆ ਕੇ ਰਹਿ ਸਕਦਾ, ਸਿਰਫ ਅਸੀਂ ਹੀ ਰਹਿਣਾ। ਉਹ ਚਲੋ ਉਹਨਾਂ ਦੇ ਨਿੱਜੀ ਵਿਚਾਰ ਨੇ, ਹੈ ਨਾ, ਸਭ ਦੇ ਨਿੱਜੀ ਵਿਚਾਰ ਨੇ, ਜੋ ਮੇਰੇ ਵਿਚਾਰ ਨੇ, ਮੈਨੂੰ ਇਹ ਲੱਗਦਾ ਕਿ ਕੈਨੇਡਾ ਦੇ ਵਿੱਚ ਜੇ ਆਪਾਂ ਫੈਕਚੁਅਲੀ ਦੇਖੀਏ, ਜੇ ਆਪਾਂ ਗੱਲ ਕਰੀਏ ਕਿ ਇਮੀਗ੍ਰੈਂਟਸ ਦੀ ਲੋੜ ਕਿਉਂ ਆ, ਜਦੋਂ ਕੈਨੇਡਾ ਦੇ ਵਿੱਚ ਬੇਬੀ ਬੂਮਰਸ ਦਾ ਦੌਰ ਆਇਆ ਸੀ, ਜਿਹੜੀ ਉਹ ਜਨਰੇਸ਼ਨ ਸੀ ਵਰਲਡ ਵਾਰ ਟੂ ਤੋਂ ਬਾਅਦ ਜਦੋਂ ਸੋਲਜਰਸ ਜਿਹੜੇ ਵਾਪਸ ਆਏ ਸੀ, ਅਤੇ ਇੱਕ ਪਾਪੂਲੇਸ਼ਨ ਦੇ ਵਿੱਚ ਬਹੁਤ ਇੱਕ ਬਹੁਤ ਵੱਡਾ ਸਰਜ ਜਿਹੜਾ ਸੀ ਉਹ ਦੇਖਣ ਨੂੰ ਮਿਲਿਆ ਸੀ। ਉਸ ਟਾਈਮ 'ਤੇ ਜਿਹੜੇ ਇੱਕ ਫੈਮਿਲੀ ਸੀ ਉਹਦੇ 5 ਤੋਂ ਉੱਪਰ ਤਕਰੀਬਨ ਔਨ ਐਵਰੇਜ ਬੱਚੇ ਸੀ, ਪਰ ਜਿਹੜੇ ਉਹ ਅੱਗੇ 5 ਬੱਚੇ ਸੀ, ਜਿਹੜੀ ਅੱਗੇ ਉਹਨਾਂ ਦੀ ਜਨਰੇਸ਼ਨ ਸੀ, ਉਹਨਾਂ ਦੇ ਅੱਗੇ ਬੱਚੇ 5 ਨਹੀਂ ਸੀ ਰਹੇ, ਐਵਰੇਜ 2 ਤੋਂ 3 ਤੱਕ ਜਿਹੜੇ ਆ ਉਹਨਾਂ ਦੀ ਐਵਰੇਜ ਆ ਗਈ। ਅਤੇ ਉਸ ਤੋਂ ਬਾਅਦ ਜਦੋਂ ਮਿਲੇਨੀਅਲਸ ਆਏ 80s ਤੋਂ ਲੈ ਕੇ 95 ਵਾਲਾ ਜਿਹੜਾ ਜਨਰੇਸ਼ਨ ਸੀ, ਇਹਨਾਂ ਦੇ ਵੀ ਗਾਂ 1 ਤੋਂ 2 ਬੱਚੇ ਨੇ, ਠੀਕ ਆ। ਕਈ ਇੱਥੇ ਜਿਹੜੇ, ਇਹ ਤਾਂ ਆਪਣੀ ਕਮਿਊਨਿਟੀ ਦੀ ਮੈਂ ਗੱਲ ਕਰਤੀ ਨਾ, ਕਈ ਜਿਹੜੇ ਇੱਥੇ ਜਿਹੜੀਆਂ ਨੈਸ਼ਨੈਲਿਟੀਜ਼ ਤੋਂ ਨੇ, ਕਈਆਂ ਦੇ ਵਿੱਚ ਤਾਂ ਇਹ ਵੀ ਆ ਕਿ ਉਹਨਾਂ ਦਾ ਕੋਈ ਬੱਚਾ ਨਹੀਂ ਸੀ, ਪਰ ਉਹ ਹੌਲੀ ਹੌਲੀ ਜਦੋਂ ਜਿਹੜੇ ਮਿਲੇਨੀਅਲਸ ਸੀ, ਜਦੋਂ ਉਹਨਾਂ ਦੇ ਗਾਂ ਅੱਗੇ ਬੱਚੇ ਹੋਏ, ਉਹਨਾਂ ਦੇ ਜਿਹੜੇ ਬੱਚੇ ਆ, ਜੇ ਉਹਨਾਂ ਦੇ 1 ਜਾਂ 2 ਬੱਚੇ ਹੈਗੇ ਨੇ, ਉਹ ਅੱਗੇ ਜਾਂ ਤਾਂ ਮੈਰਿਜ ਦੇ ਵਿੱਚ ਹੀ ਨਹੀਂ ਬਿਲੀਵ ਰੱਖ ਰਹੇ, ਅਤੇ ਜਾਂ ਬੱਚੇ ਪੈਦਾ ਕਰਨ ਦੇ ਵਿੱਚ ਵੀ ਬਹੁਤ ਸਾਰਾ ਉਹਨਾਂ ਦਾ ਜਿਹੜਾ ਵਿਚਾਰ ਜਿਹੜੇ ਘੱਟਦੇ ਜਾ ਰਹੇ ਨੇ। ਸੋ ਮੇਰਾ ਗੁਆਂਢੀ ਆ, ਉਹਦੇ ਜਿਹੜੇ 2 ਬੱਚੇ ਨੇ, ਉਹਨਾਂ ਦਾ ਅਜੇ ਤੱਕ ਉਹ ਕਹਿੰਦਾ ਕਿ ਇਹਨਾਂ ਦਾ ਪਲੈਨ ਹੀ ਨਹੀਂ ਕੋਈ ਹੈਗਾ ਕਿ ਇਹਨਾਂ ਨੇ ਬੱਚੇ ਕਰਨੇ ਨੇ। ਸੋ ਜਿਹੜੀ ਇੱਕ ਯੰਗ ਲੇਬਰ, ਸੋ ਜੇ ਆਪਾਂ ਥੋੜ੍ਹਾ ਜਿਹਾ ਇਹਨੂੰ ਪਿੱਛੇ ਝਾਤ ਮਾਰੀ ਕਿ ਇਸ ਵਕਤ ਕੈਨੇਡਾ ਦੇ ਵਿੱਚ ਸਟੂਡੈਂਟ ਬਹੁਤ ਆਏ ਸੀ, ਉਹ ਸਟੂਡੈਂਟਸ ਨੇ, ਉਹ ਯੰਗ ਸਟੂਡੈਂਟ ਜਿਹੜੇ 20 ਤੋਂ 25 ਸਾਲ ਦੀ ਏਜ ਦੇ ਵਿੱਚ ਜਿਹੜੇ ਆਏ ਸੀ, ਉਹਨਾਂ ਨੇ ਘਾਟ ਪੂਰੀ ਕੀਤੀ ਜਿਹੜੀ ਇੱਥੇ ਲੇਬਰ ਸ਼ੋਰਟੇਜ, ਪਾਪੂਲੇਸ਼ਨ ਸ਼ੋਰਟੇਜ ਦਾ ਕਰਕੇ ਜਿਹੜੀ ਯੰਗ ਲੋਕਾਂ ਦੀ ਪਾਪੂਲੇਸ਼ਨ ਜਿਹੜੀ ਉਹ ਵੀ ਬਹੁਤ ਘਟੀ ਪਈ ਸੀ। ਹੁਣ ਸਾਰਾ ਜੇ ਆਪਾਂ ਓਵਰਆਲ ਦੇਖਣਾ ਹੋਵੇ, ਜਿਹੜੇ ਯੂਥ ਆ, ਯੰਗ ਵਰਕਰਸ ਨੇ, 20 ਤੋਂ ਲੈ ਕੇ 40 ਸਾਲ ਦੇ ਵਿੱਚ ਜਿਹੜੇ ਸਾਰੇ ਵਰਕਰ ਨੇ, ਉਹ ਸਾਰੇ ਜਿਹੜੀ ਪਾਪੂਲੇਸ਼ਨ ਦੇ ਵਿੱਚ ਇੱਕ ਗੈਪ ਪਿਆ ਜਿਹੜਾ, ਉਸ ਘਾਟੇ ਨੂੰ ਪੂਰਾ ਕਰ ਰਹੇ ਨੇ। ਸੋ ਜਿਹੜੇ ਬੱਚੇ ਇੱਥੇ 90s ਦੇ ਵਿੱਚ ਯੂਨੋ ਜਿਨ੍ਹਾਂ ਨੇ ਬਰਥ ਲਿਆ ਸੀ, ਜੇ 5 ਦੀ ਥਾਂ 'ਤੇ ਉਹ 2 ਰਹਿ ਗਏ, ਜਿਹੜੇ ਉਹ 3 ਸੀ, ਉਹਨਾਂ ਨੂੰ ਰਿਪਲੇਸ ਕਰਨ ਦੇ ਲਈ ਤਾਂ ਯੰਗ ਬੰਦਾ ਦੂਜੀ ਕੰਟਰੀ ਤੋਂ ਹੀ ਲਿਆਉਣਾ ਪਊਗਾ ਨਾ। ਜਿਹਨੇ ਕਿਸੇ ਨੇ 90s ਦੇ ਜਨਮ ਲੈਣਾ ਸੀ, ਅੱਜ ਉਹਦੀ ਉਮਰ 30 ਸਾਲ ਦੇ ਕਰੀਬ ਹੋਊਗੀ, 95 ਵਾਲੇ ਦਾ ਵੀ ਜਿਹੜਾ ਵਾ 30 ਦੇ ਕਰੀਬ ਹੈ। ਤੋ ਜਿਹੜਾ ਉਹ ਗੈਪ ਸੀ ਪਾਪੂਲੇਸ਼ਨ ਦਾ, ਯੰਗ ਲੋਕਾਂ ਦਾ ਵਰਕਫੋਰਸ ਦੇ ਵਿੱਚ, ਉਹਨੂੰ ਫਿੱਲ ਕਰਨ ਦੇ ਲਈ ਯੰਗ ਲੋਕਾਂ ਦੀ ਹੀ ਲੋੜ ਹੈ। ਸੋ ਯੰਗ ਲੋਕ ਸਿੱਧੇ ਜਿਹੜੇ ਲਿਆਂਦੇ ਜਾ ਸਕਦੇ ਨੇ, ਉਹ ਇੱਕ ਇਮੀਗ੍ਰੈਂਟ ਦੇ ਤੌਰ 'ਤੇ ਹੀ ਲਿਆਂਦੇ ਜਾ ਸਕਦੇ ਨੇ ਕੈਨੇਡਾ ਦੇ ਵਿੱਚ। ਫਿਊਚਰ ਦੇ ਲਈ ਬੱਚੇ ਪੈਦਾ ਕੀਤੇ ਜਾ ਸਕਦੇ ਨੇ ਕਿ ਫਿਊਚਰ ਵਾਲੀ ਜਿਹੜੀ ਆ ਗਰੋਥ ਜਿਹੜੀ ਆ, ਜਾਂ ਗੈਪ ਜਿਹੜਾ ਇੰਪਲੋਇਮੈਂਟ ਦੇ ਵਿੱਚ ਉਹ ਨਾ ਰਹੇ। ਸੋ ਉਹਦੇ ਵੱਲੋਂ ਸਰਕਾਰਾਂ ਵੱਲੋਂ ਤਾਂ ਦੇਖੋ ਇਨਸੈਂਟਿਵ ਔਲਰੇਡੀ ਵੀ ਦਿੱਤੇ ਜਾਂਦੇ ਨੇ, ਚਾਈਲਡ ਕੇਅਰ ਬੈਨੀਫਿਟ ਨੇ, ਸਾਰਾ ਕੁਛ ਆ ਜ਼ਰੂਰ। ਹਾਂ, ਇੱਥੇ ਹੋਰ ਵੀ ਦਿੱਤੇ ਜਾ ਸਕਦੇ ਨੇ ਸਰਕਾਰ ਵੱਲੋਂ, ਚਲੋ ਉਹ ਤਾਂ ਸਰਕਾਰ 'ਤੇ ਡਿਪੈਂਡ ਕਰਦਾ ਕਿ ਉਹ ਇਹਦੇ ਵਿੱਚ ਹੋਰ ਜ਼ਿਆਦਾ ਇਨਫਲਕਸ ਕਿੱਦਾਂ ਕਰ ਸਕਦੀ ਆ ਆਪਣੀ ਫਾਈਨੈਂਸ਼ੀਅਲ ਸਪੋਰਟ ਦਾ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਕਮਿਊਨਿਟੀ ਸਪੋਰਟ ਦਾ। ਬਟ ਜਿਹੜੀ ਕੈਨੇਡਾ ਦੇ ਵਿੱਚ ਇਸ ਵਕਤ ਜਿਹੜੀ ਜ਼ਿਆਦਾ ਪਾਪੂਲੇਸ਼ਨ ਆ, ਉਹ ਏਜਿੰਗ ਪਾਪੂਲੇਸ਼ਨ ਆ। ਤੁਸੀਂ ਸਟੈਟ ਕੈਨੇਡਾ ਦੀਆਂ ਜਿਹੜੀਆਂ ਰਿਪੋਰਟਸ ਨੇ ਉਹ ਦੇਖੀਆਂ ਹੋਣਗੀਆਂ ਕਿ ਕੈਨੇਡਾ ਦੀ ਪਾਪੂਲੇਸ਼ਨ ਦੇ ਵਿੱਚ ਡਿਕਲਾਈਨ ਆ ਰਿਹਾ ਹੈ। ਸੋ ਨਵੇਂ ਜਿਹੜੇ ਆ ਬੱਚੇ ਘੱਟ ਪੈਦਾ ਹੋ ਰਹੇ ਨੇ, ਪਰ ਜਿਹੜੀਆਂ ਡੈਥ ਨੇ ਜਿਹੜੀਆਂ ਬਜ਼ੁਰਗਾਂ ਦੀਆਂ ਉਹ ਜ਼ਿਆਦਾ ਹੋ ਰਹੀਆਂ ਨੇ। ਸੋ ਡੈਥ ਐਂਡ ਬਰਥ ਰੇਸ਼ੋ ਜਿਹੜੀ ਆ ਉਹ ਇਸ ਵਕਤ ਉਹ ਮਿਸਮੈਚ ਹੋ ਰਹੀ ਹੈ। ਸੋ ਉਹਦਾ ਕਰਕੇ ਜਿਹੜਾ ਇਮੀਗ੍ਰੇਸ਼ਨ ਜਿਹੜੀ ਆ ਉਹ ਉਹਦੇ ਬਿਨਾਂ ਕੈਨੇਡਾ ਆਪਣੀ ਜਿਹੜੀ ਪਾਪੂਲੇਸ਼ਨ ਆ ਉਹਨੂੰ ਸਸਟੇਨ ਨਹੀਂ ਕਰ ਸਕ ਰਿਹਾ। ਫਿਊਚਰ ਦੇ ਵਿੱਚ ਇਹਦੇ ਲਈ ਕੀ ਹੋਰ ਪਲੈਨ ਹੋਣਗੇ ਉਹ ਤਾਂ ਚਲੋ ਫਿਊਚਰ ਦੱਸੂਗਾ, ਬਟ ਰਾਈਟ ਨਾਓ ਜੇ ਆਪਾਂ ਗੱਲ ਕਰੀਏ ਜਿੰਨੀ ਵੀ ਇੱਥੇ ਇਮੀਗ੍ਰੇਸ਼ਨ ਹੋਈ ਪਈ ਆ ਉਹ ਸਾਰੀ ਦੀ ਲੋੜ ਹੈ ਕੈਨੇਡਾ ਨੂੰ। ਸੋ ਜੇ ਕੋਈ ਕਹਿ ਰਿਹਾ ਕਿ ਹਾਂ ਇਹ ਇਮੀਗ੍ਰੈਂਟ ਜਿਹੜੇ ਆ ਵਾਪਸ ਚਲੇ ਜਾਣ ਅਤੇ ਇੱਦਾਂ ਵਾ ਉੱਦਾਂ ਵਾ ਜੋਬ ਨਹੀਂ ਮਿਲ ਰਹੀ, ਉਹਦੇ ਨਾਲ ਕੋਈ ਕੈਨੇਡਾ ਦੀਆਂ ਪ੍ਰੋਬਲਮ ਸੋਲਵ ਨਹੀਂ ਹੋਣੀਆਂ, ਸਗੋਂ ਪ੍ਰੋਬਲਮਸ ਹੋਰ ਜ਼ਿਆਦਾ ਵਧਣਗੀਆਂ। ਤੁਸੀਂ ਖੁਦ ਦੇਖ ਲਓ ਕਿ ਹੁਣ ਸਟੂਡੈਂਟ ਆਉਣੇ ਘੱਟ ਗਏ ਪਿਛਲੇ 2 ਸਾਲਾਂ ਦੇ ਵਿੱਚ, ਰੂਰਲ ਏਰੀਆਜ਼ ਦੇ ਵਿੱਚ ਬਹੁਤ ਸਾਰੇ ਬਿਜ਼ਨਸਿਸ ਬੰਦ ਹੋ ਰਹੇ ਨੇ, ਈਵਨ ਕਿ ਸਿਟੀਜ਼ ਦੇ ਵਿੱਚ ਵੀ ਬੰਦ ਹੋ ਰਹੇ ਨੇ। ਦੋ ਚੀਜ਼ਾਂ ਦਾ ਕਰਕੇ, ਇੱਕ ਤਾਂ ਉਹਨਾਂ ਕੋਲ ਕਸਟਮਰ ਵੀ ਘੱਟ ਗਿਆ, ਨਾਲ ਦੀ ਨਾਲ ਜਿਹੜੇ ਉਹਨਾਂ ਕੋਲ ਕੰਮ ਕਰਨ ਵਾਲੇ ਸੀ ਉਹ ਵੀ ਘੱਟ ਗਏ। ਹੁਣ ਜੇ ਸਟੂਡੈਂਟ ਆ ਰਹੇ ਸੀ ਉਹ ਪਾਰਟ ਟਾਈਮ ਜੋਬ ਵੀ ਕਰ ਰਹੇ ਸੀ, ਉਹ ਜਿਹੜੀ ਲੇਬਰ ਸ਼ੋਰਟੇਜ ਉਹਨੂੰ ਫਿਲ ਕਰ ਰਹੇ ਸੀ। ਉਹ ਜਦੋਂ ਸਟੂਡੈਂਟ ਆਉਂਦਾ ਸੀ ਉਹ ਇਹ ਨਹੀਂ ਸੀ ਦੇਖਦਾ ਕਿ ਹਾਂ ਵੀ ਮੈਂ ਪਿੱਕ ਕਰਦਾ ਸੀ ਕਿ ਮੈਂ ਤਾਂ ਇੰਨੇ ਤੋਂ ਇੰਨੇ ਦੀ ਸ਼ਿਫਟ ਹੀ ਕਰਨੀ ਆ ਜਾਂ ਕਿਵੇਂ ਆ। ਉਹਨਾਂ ਨੂੰ ਤਾਂ ਜਿਹੜੀ ਵੀ ਸ਼ਿਫਟ ਮਿਲਦੀ ਸੀ ਉਹ ਕਰ ਰਹੇ ਸੀ, ਕਿਉਂਕਿ ਉਹਨਾਂ ਦੀ ਇੱਕ ਮਜਬੂਰੀ ਵੀ ਸੀ ਕਿ ਉਹਨਾਂ ਆਪਣੇ ਖਰਚੇ ਵੀ ਭਰਨੇ ਆ। ਸਟੱਡੀ ਦੇ ਨਾਲ ਜੇ ਉਹਨਾਂ ਦਾ ਦਿਨੇ ਦੇ ਟਾਈਮ ਨਹੀਂ ਲੱਗਦਾ, ਉਹਨਾਂ ਨੂੰ ਈਵਨਿੰਗ ਜਾਂ ਰਾਤ ਦੀ ਸ਼ਿਫਟ ਵੀ ਕਰਨੀ ਪੈ ਰਹੀ ਸੀ ਅਤੇ ਉਹ ਕਰ ਰਹੇ ਸੀ। ਹੁਣ ਸਟੂਡੈਂਟ ਨਹੀਂ ਹੈਗੇ, ਕੀ ਉਹ ਜੋਬਾਂ ਰਿਪਲੇਸ ਕਰਨ ਦੇ ਲਈ ਲੋਕਲ ਜਿਹੜੇ ਯੂਥ ਆ ਉਹ ਕਿੰਨਾ ਕੁ ਲੈਵਲ ਤੱਕ ਉਹਨੂੰ ਫਿੱਲ ਕਰ ਰਿਹਾ। ਜੇ ਉਹ ਪੂਰੀ ਉਸ ਚੀਜ਼ ਦੀ ਘਾਟ ਪੂਰੀ ਹੋ ਰਹੀ ਹੁੰਦੀ ਤਾਂ ਇੰਨੇ ਜਿਹੜੇ ਬਿਜ਼ਨਸਿਸ ਆ ਲੇਬਰ ਸ਼ੋਰਟੇਜ ਕਰਕੇ ਬੰਦ ਨਾ ਹੋ ਰਹੇ ਹੁੰਦੇ। 6,000 ਦੇ ਕਰੀਬ ਜਿਹੜੇ ਰੈਸਟੋਰੈਂਟ ਆ ਉਹ ਕਿਹਾ ਗਿਆ ਕਿ 2025 ਦੇ ਵਿੱਚ ਜਿਹੜੇ ਆ ਬੰਦ ਹੋਏ ਆ। ਸੋ ਮੋਸਟਲੀ ਉਹਨਾਂ ਦਾ ਜਿਹੜਾ ਇੱਕ ਰੀਜ਼ਨ ਸੀ ਮਜੋਰਿਟੀ ਆਫ ਰੈਸਟੋਰੈਂਟਸ ਦਾ ਇਹੀ ਸੀ ਕਿ ਉਹ ਸਸਟੇਨ ਨਹੀਂ ਕਰ ਰਹੇ, ਨਾ ਤਾਂ ਉਹਨਾਂ ਕੋਲ ਲੇਬਰ ਹੈਗੀ ਆ ਸਕਿੱਲਡ, ਅਤੇ ਨਾ ਹੀ ਉਹ ਕਸਟਮਰ ਬੇਸ ਜਿਹੜਾ ਉਹ ਵੀ ਘੱਟਦਾ ਜਾ ਰਿਹਾ। ਮੈਂ ਖੁਦ 1-2 ਰੈਸਟੋਰੈਂਟ ਓਨਰਸ ਨਾਲ ਜੋ ਮੇਰੀ ਗੱਲ ਹੋਈ ਸੀ ਰੀਸੈਂਟਲੀ ਬੰਦ ਹੋਈ, ਉਹਨਾਂ ਦਾ ਸਭ ਤੋਂ ਵੱਡਾ ਪੇਨ ਪੁਆਇੰਟ ਇਹੀ ਸੀ ਕਿ ਉਹਨਾਂ ਨੂੰ ਸਕਿੱਲਡ ਸਟਾਫ ਹੀ ਨਹੀਂ ਮਿਲ ਰਿਹਾ ਸੀ ਇੱਥੋਂ ਲੋਕਲ। ਸੋ ਇਹੋ ਜਿਹੀਆਂ ਬਹੁਤ ਚੀਜ਼ਾਂ ਨੇ, ਇਟਸ ਨੋਟ ਓਨਲੀ ਰੈਸਟੋਰੈਂਟ ਇੰਡਸਟਰੀ, ਈਵਨ ਕਿ ਕੋਈ ਵੀ ਮੈਨੂਫੈਕਚਰਿੰਗ ਇੰਡਸਟਰੀ ਆ। ਹੁਣ ਤੁਸੀਂ ਕਿਸੇ ਮੈਨੂਫੈਕਚਰਿੰਗ ਇੰਡਸਟਰੀ ਚਲ ਜਾਓ, ਉੱਥੇ ਵੀ ਫਲੋਰ 'ਤੇ ਬਹੁਤ ਸਾਰੇ ਤੁਹਾਨੂੰ ਇਮੀਗ੍ਰੈਂਟਸ ਦਿਖਣਗੇ। ਮੈਂ ਕਿਸੇ ਇੱਕ ਨੈਸ਼ਨੈਲਿਟੀ ਦੀ ਗੱਲ ਨਹੀਂ ਕਰ ਰਿਹਾ, ਇੱਥੇ ਡਿਫਰੈਂਟ ਨੈਸ਼ਨੈਲਿਟੀ ਦੇ ਜਿਹੜੇ ਇਮੀਗ੍ਰੈਂਟ ਆ ਉਹ ਤੁਹਾਨੂੰ ਦਿਖਣਗੇ। ਤੁਸੀਂ ਬੀ ਇਟ ਲਾਈਕ ਫਿਲੀਪੀਨ ਹੋ ਜਾਂ ਆਪਣੇ ਇੰਡੀਅਨਸ ਆ, ਉਹ ਸਾਰੇ ਇਹਨਾਂ ਯੂ ਨੋ ਇੰਡਸਟਰੀਜ਼ ਦੇ ਵਿੱਚ, ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ ਫਲੋਰ 'ਤੇ ਜਿਹੜੇ ਆ ਉਹ ਕੰਮ ਕਰ ਰਹੇ ਨੇ। ਪਰ ਉਹ ਵੀ ਜਿਹੜੀਆਂ ਵੱਡੀਆਂ ਕੰਪਨੀਜ਼ ਨੇ, ਇਹ ਨਹੀਂ ਹੈਗਾ ਕਿ ਕਿਸੇ ਨੇ ਉਹਨਾਂ ਦੇ ਡੋਰ 'ਤੇ ਜਾ ਕੇ ਕਿਹਾ ਸੀ ਕਿ ਸਾਨੂੰ ਜੋਬ ਦੇ ਦਿਉ। ਇੱਥੇ ਰੂਰਲ ਮੈਨੀਟੋਬਾ ਦੇ ਵਿੱਚ ਕਾਫੀ ਐਗਰੀਕਲਚਰਲ ਬੇਸਡ ਜਿਹੜੀਆਂ ਐਗਰੀਕਲਚਰ ਦੇ ਨਾਲ ਰਿਲੇਟਡ ਮੈਨੂਫੈਕਚਰਿੰਗ ਕੰਪਨੀਜ਼ ਨੇ, ਜਿਨ੍ਹਾਂ ਦੇ ਵਿੱਚ ਕਿ ਕੁਝ ਪ੍ਰੋਟੀਨ ਬਣਾਉਣ ਵਾਲੀਆਂ ਕੰਪਨੀਜ਼ ਆ ਜਾਂਦੀਆਂ ਨੇ, ਮੀਟ ਵਾਲੀਆਂ ਕੰਪਨੀਜ਼ ਆ ਜਾਂਦੀਆਂ ਨੇ, ਉਹ ਸਾਰੇ ਲੇਬਰ ਜਿਹੜੀ ਆ ਰਿਕਰੂਟ ਕਰਾ ਕੇ ਲੈ ਕੇ ਆ ਰਹੇ ਨੇ ਫੋਰਨ ਤੋਂ। ਸੋ ਉਹ ਟੈਂਪਰੇਰੀ ਫੋਰਨ ਵਰਕਰਸ ਲੈ ਕੇ ਆ ਰਹੇ ਨੇ ਸਿੱਧੇ, ਉਹ ਇਸੇ ਕਰਕੇ ਹੀ ਲੈ ਕੇ ਆ ਰਹੇ ਨੇ ਬਿਕੋਜ਼ ਉਹਨਾਂ ਦੀ ਜਿਹੜੀ ਉਹ ਨੀਡ ਆ ਉਹ ਕਨੇਡੀਅਨ ਵਰਕ ਫੋਰਸ ਦੇ ਨਾਲ ਪੂਰੀ ਨਹੀਂ ਹੋ ਰਹੀ। ਸੋ ਇਮੀਗ੍ਰੇਸ਼ਨ ਬਿਨਾਂ ਕੈਨੇਡਾ ਜਿਹੜਾ ਉਹ ਸਸਟੇਨ ਨਹੀਂ ਰਹਿ ਸਕਦਾ ਵਰਕ ਫੋਰਸ ਦੇ ਵਿੱਚ। ਇਮੀਗ੍ਰੈਂਟਸ ਦੇ ਹੋਰ ਵੀ ਦੇਖੋ, ਇਹ ਇਕੱਲਾ ਇਹੀ ਫਾਇਦਾ ਨਹੀਂ ਕਿ ਉਹ ਆ ਕੇ ਲੇਬਰ ਦੀ ਪੂਰਤੀ ਕਰਦੇ ਨੇ, ਜੇ ਉਹ ਕੰਮ ਕਰ ਰਹੇ ਨੇ ਮਾਰਕੀਟ ਦੇ ਵਿੱਚ ਨੇ, ਵਰਕ ਫੋਰਸ ਦੇ ਵਿੱਚ ਨੇ, ਕੰਮ ਕਰ ਰਹੇ ਨੇ ਔਰ ਜਿਹੜੀ ਉਹਨਾਂ ਨੂੰ ਇਨਕਮ ਆ ਰਹੀ ਆ ਉਹਦੇ 'ਤੇ ਉਹ ਆਪਣਾ ਇਨਕਮ ਟੈਕਸ ਵੀ ਦੇ ਰਹੇ ਨੇ, ਫਿਰ ਉਹ ਜਿਹੜੀ ਉਹਨਾਂ ਕੋਲ ਜੋ ਬਚ ਗਿਆ ਉਹ ਇੱਥੇ ਸਪੈਂਡ ਕਰ ਰਹੇ ਨੇ, ਰੈਂਟ ਦੇ 'ਤੇ ਆ ਜਾਂ ਮੋਰਗੇਜ ਦੇ 'ਤੇ, ਇੰਸ਼ੋਰੈਂਸਾਂ ਦੇ ਖਰਚੇ, ਗਰੋਸਰੀ ਦੇ ਖਰਚੇ, ਯੂਨੋ ਕੱਪੜਿਆਂ ਦੇ, ਹਰ ਕਿਸੇ ਦੇ ਖਰਚੇ ਜਿਹੜੇ ਆ ਉਹ ਇੱਥੇ ਹੀ ਸਪੈਂਡ ਕਰ ਰਹੇ ਨੇ। ਸੋ ਬਹੁਤ ਯੂਨੋ ਉਹ ਪੁਰਾਣੀਆਂ ਗੱਲਾਂ ਨਹੀਂ ਰਹੀਆਂ ਕਿ ਲੋਕਾਂ ਕੋਲ ਬਹੁਤ ਪੈਸੇ ਬਚਦੇ ਸੀ ਕਿ ਉਹ ਵਾਪਸ ਬੈਕ ਹੋਮ ਭੇਜਣਗੇ। ਅੱਜ ਕੱਲ੍ਹ ਦੀ ਇਕੋਨਮੀ ਜਿਹੜੀ ਆ ਉਹ ਇਹੋ ਜਿਹੀ ਆ ਕਿ ਹੈਂਡ ਟੂ ਮਾਊਥ ਵਾਲਾ ਜਿਹੜਾ ਸਿਸਟਮ ਆ ਉਹੀ ਹੋਇਆ ਪਿਆ। ਸੋ ਜੇ ਉਹ ਟੈਕਸ ਭਰ ਰਹੇ ਨੇ ਉਹ CPP ਵੀ ਦੇ ਰਹੇ ਨੇ, ਪੈਨਸ਼ਨ ਪਲੈਨ ਦੇ ਵਿੱਚ ਵੀ ਕੰਟਰੀਬਿਊਟ ਕਰ ਰਹੇ ਨੇ। ਸੋ ਜਿਹੜੇ ਜੇ ਕੋਈ ਇਸ ਚੀਜ਼ ਨੂੰ ਕ੍ਰਿਟੀਸਾਈਜ਼ ਕਰ ਰਿਹਾ ਕਿ ਇਮੀਗ੍ਰੈਂਟ ਬਹੁਤ ਨੇ ਕੁਛ ਨੇ, ਉਹਨਾਂ ਨੂੰ ਇਹ ਵੀ ਚੀਜ਼ ਸੋਚਣੀ ਚਾਹੀਦੀ ਕਿ ਜੇ ਕੋਈ ਨਵੇਂ ਆ ਕੇ ਵਰਕਫੋਰਸ ਦੇ ਵਿੱਚ CPP ਆ ਜਾਂ ਉਸ ਸਾਰੀਆਂ ਚੀਜ਼ਾਂ ਨੂੰ ਕੰਟਰੀਬਿਊਟ ਕਰਦੇ ਰਹਿਣਗੇ ਤਾਂ ਜਿਹੜੇ ਬੰਦਿਆਂ ਨੇ ਰਿਟਾਇਰ ਹੋਣਾ ਉਹਨਾਂ ਦੀ ਜਿਹੜੀ ਪੈਨਸ਼ਨ ਆ ਉਹ ਚੱਲਦੀ ਰਹੂਗੀ। ਬਹੁਤ ਸਾਰੇ ਯੂਨੋ ਪ੍ਰੋਜੈਕਟ ਜਿਹੜੇ ਆ, ਮਜੋਰਿਟੀ ਆਫ ਪ੍ਰੋਜੈਕਟ ਜਿਹੜੇ ਗਵਰਨਮੈਂਟਸ ਵੱਲੋਂ ਚਲਾਏ ਜਾਂਦੇ ਨੇ ਉਹ ਸਾਰੇ ਟੈਕਸ ਦੇ ਪੈਸੇ ਨਾਲ ਹੀ ਚਲਾਏ ਜਾਂਦੇ ਨੇ। ਆਈ ਵੁੱਡ ਸੇ ਕਿ ਆਲਮੋਸਟ ਸਾਰਾ ਕੁਛ ਹੀ ਜਿਹੜੀ ਗਵਰਨਮੈਂਟ ਕਰਦੀ ਹੈ ਉਹ ਟੈਕਸ ਦੇ ਜਿਹੜਾ ਪੈਸਾ ਇਕੱਠਾ ਹੋਇਆ ਹੁੰਦਾ ਉਹਦੇ ਨਾਲ ਹੀ ਕਰ ਰਹੀ ਹੈ। ਸੋ ਟੈਕਸ ਇਕੱਠਾ ਕਿੱਥੋਂ ਹੋਣਾ, ਜਦੋਂ ਲੋਕ ਕੰਮ ਦੇ ਵਿੱਚ ਜਾਣਗੇ, ਲੋਕ ਸਪੈਂਡ ਕਰਨਗੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਮੱਦੇਨਜ਼ਰ ਰੱਖੀਏ ਤਾਂ ਇਮੀਗ੍ਰੇਸ਼ਨ ਜਿਹੜੀ ਆ ਉਹ ਇੱਕ ਬੈਕਬੋਨ ਹੈ ਕੈਨੇਡਾ ਦੀ। ਜੇ ਟਰੂਡੋ ਦੇ ਟਾਈਮ ਦੇ ਸਮੇਂ ਇੰਨੇ ਮਿਲੀਅਨਸ ਦੇ ਵਿੱਚ ਸਟੂਡੈਂਟ ਆਏ ਆ, ਸਾਰਾ ਕੁਛ ਆ, ਉਹ ਕਾਇੰਡ ਆਫ ਦੇਖੋ ਕਿ ਅੱਜ ਉਹ ਸਾਰੇ ਜਣੇ ਵਰਕਫੋਰਸ ਦੇ ਵਿੱਚ ਨੇ, ਸੋ ਉਹ ਇੱਕ ਗੈਪ ਨੂੰ ਫਿੱਲ ਕਰ ਰਹੇ ਨੇ। ਸੋ ਇਸ ਗੈਪ ਨੂੰ ਫਿੱਲ ਕਰਨ ਦੇ ਲਈ ਕੈਨੇਡਾ ਦੇ ਵਿੱਚ ਲੋਕਲ ਵਰਕਰਸ ਦੀ ਜਿਹੜੀ ਘਾਟ ਸੀ ਉਹਨੂੰ ਉਹ ਪੂਰਾ ਕਰ ਰਹੇ ਨੇ। ਸੋ ਉਮੀਦ ਕਰਦੇ ਹਾਂ ਕਿ ਸਰਕਾਰਾਂ ਨੂੰ ਸਾਡੇ ਤੋਂ ਵੱਧ ਪਤਾ ਇਹਨਾਂ ਚੀਜ਼ਾਂ ਦਾ, ਇਹ ਫੈਕਟਸ ਦਾ ਸਭ ਤੋਂ ਵੱਧ ਪਤਾ। ਕਈ ਵਾਰ ਆਪਾਂ ਨੂੰ ਇਹ ਦੇਖਣ ਨੂੰ ਮਿਲਦਾ ਕਿ ਆਪਣੇ ਆਪਣੀ ਕਮਿਊਨਿਟੀ ਦੇ ਵਿੱਚੋਂ ਵੀ ਕਾਫੀ ਜਿਹੜੇ ਆ ਪ੍ਰੋਟੈਸਟ ਹੁੰਦੇ ਰਹੇ ਇੱਥੇ, ਕਿ ਉਹ ਪ੍ਰੋਟੈਸਟਾਂ ਦੇ ਨਾਲ ਹੀ ਕੰਨ ਖੁੱਲ੍ਹਦੇ ਸਰਕਾਰ ਦੇ? ਮੈਨੂੰ ਲੱਗਦਾ ਕਿ ਨਹੀਂ, ਕਿਉਂਕਿ ਇੱਥੇ ਸਰਕਾਰ ਨੂੰ ਖੁਦ ਵੀ ਪਤਾ ਵਾ ਕਿ ਇਮੀਗ੍ਰੈਂਟਸ ਜਿਹੜੇ ਆ ਜਾਂ ਟੈਂਪਰੇਰੀ ਫੋਰਨ ਵਰਕਰਸ ਆ ਇਹਨਾਂ ਦੀ ਕੀ ਮਹੱਤਤਾ ਹੈ ਇਕਨੋਮੀ ਦੇ ਵਿੱਚ ਅਤੇ ਲੇਬਰ ਫੋਰਸ ਦੇ ਵਿੱਚ। ਸੋ ਇਕੱਲੇ ਪ੍ਰੋਟੈਸਟਾਂ ਦੇ ਨਾਲ ਇਹਨਾਂ ਨੂੰ ਨਹੀਂ ਹੁੰਦਾ ਕਿ ਇਹ ਆਪਣੇ ਕੋਈ ਪ੍ਰੈਸ਼ਰ ਪਾ ਕੇ ਅਤੇ ਆਪਾਂ ਇਹਨਾਂ ਤੋਂ ਕੁਛ ਕਰਵਾ ਲੈਣਾ। ਇਹਨਾਂ ਨੂੰ ਖੁਦ ਵੀ ਪਤਾ ਹੀ ਆ ਕਿ ਇਹਨਾਂ ਨੂੰ ਯੂਨੋ ਕਿ ਲੋੜ ਹੈ। ਸੋ ਇਸ ਵਕਤ ਜਿੰਨੀ ਆਪਾਂ ਇਹ ਦੇਖਦੇ ਹਾਂ ਕਿ ਇੱਕ ਇਮੀਗ੍ਰੈਂਟ ਨੂੰ, ਟੈਂਪਰੇਰੀ ਫੋਰਨ ਵਰਕਰ ਨੂੰ ਕੈਨੇਡਾ ਦੀ ਲੋੜ ਆ, ਮੈਨੂੰ ਲੱਗਦਾ ਉਸ ਤੋਂ ਡਬਲ ਲੋੜ ਕੈਨੇਡਾ ਨੂੰ ਉਸ ਟੈਂਪਰੇਰੀ ਫੋਰਨ ਵਰਕਰ ਦੀ ਆ। ਸੋ ਜੋ ਵੀ ਚੇਂਜਸ ਆ ਰਹੀਆਂ ਨੇ ਇਮੀਗ੍ਰੇਸ਼ਨ ਦੇ ਵਿੱਚ, ਜੋ ਪੋਲਿਸੀਜ਼ ਡਿਸਕਸ ਹੋ ਰਹੀਆਂ ਨੇ, ਉਹ ਤੋਂ ਇਹੀ ਦੇਖਣ ਨੂੰ ਲੱਗ ਰਿਹਾ ਕਿ ਦੇ ਹੈਵ ਰਿਅਲਾਈਜ਼ ਇਟ ਕਿ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਪੈਣਾ। ਸੋ ਫਿਰ ਇਹਨੂੰ ਰੀਕੈਪ ਕਰ ਦਈਏ ਕਿ ਕੈਨੇਡਾ ਦੇ ਵਿੱਚ ਪ੍ਰੋਵਿੰਸਾਂ ਦੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰਸ ਨੇ ਉਹਨਾਂ ਦੀ ਜੂਨ ਦੇ ਵਿੱਚ ਫੈਡਰਲ ਗਵਰਨਮੈਂਟ ਦੇ ਨਾਲ ਮੀਟਿੰਗ ਜਿਹੜੀ ਹੋਈ ਆ ਫਿਊਚਰ ਇਮੀਗ੍ਰੇਸ਼ਨ ਪਲਾਨਸ ਦੇ ਲਈ, ਅਤੇ ਉਹਦੇ ਵਿੱਚ ਜਿਹੜੇ ਮੇਨਲੀ ਫੋਕਸ ਇਹੀ ਰਿਹਾ ਕਿ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਨੇ ਉਹਨਾਂ ਨੂੰ ਟ੍ਰਾਂਜ਼ੀਸ਼ਨ ਕੀਤਾ ਜਾਵੇ PR ਦੇ ਵਿੱਚ, ਨਾਲ ਹੀ ਨਾਲ ਜਿਹੜਾ ਪ੍ਰੋਵਿੰਸਾਂ ਦਾ ਜਿਹੜਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਦੇ ਵਿੱਚ ਐਲੋਕੇਸ਼ਨ ਹੈ ਉਹਨੂੰ ਵਧਾਇਆ ਜਾਵੇ। ਹੋਰ ਇੱਕ ਜਿਹੜੀ ਮਹੱਤਵਪੂਰਨ ਇੱਥੇ ਚੀਜ਼ ਹੈ ਜਿਹਨੂੰ ਆਪਾਂ ਸਮਰਾਈਜ਼ ਇੱਥੇ ਕਰਦੇ ਹਾਂ ਕਿ ਓਨਟੈਰੀਓ PNP ਵੱਲੋਂ OINP ਜਿਹੜਾ ਪ੍ਰੋਗਰਾਮ ਉਹਨਾਂ ਦਾ, ਉਹਦੇ ਵਿੱਚ ਕਾਫੀ ਓਵਰਹੌਲ ਕੀਤਾ ਜਾ ਰਿਹਾ। ਉਹਦੇ 'ਚ ਨਵੇਂ ਸਟ੍ਰੀਮਸ ਜਿਹੜੇ ਇੰਟਰੋਡਿਊਸ ਕੀਤੇ ਜਾ ਰਹੇ ਨੇ, ਪੁਰਾਣੇ ਜਿਹੜੇ ਆ ਉਹਨਾਂ ਨੂੰ ਰਿਪਲੇਸ ਕਰ ਦਿੱਤਾ ਜਾਊਗਾ। ਉਹਦੇ ਵਿੱਚ ਜੁਲਾਈ ਦੇ ਵਿੱਚ ਜਿਹੜੇ ਨਵੇਂ ਸਟ੍ਰੀਮ ਨੇ ਉਹਦੇ ਵਿੱਚ ਜਿਹੜੇ ਆ ਹਾਈ ਸਕਿੱਲਡ ਵਰਕਰ, ਮੀਡੀਅਮ ਐਂਡ ਫਿਜ਼ੀਸ਼ੀਅਨਸ ਲਾਈਕ ਮੈਡੀਕਲ ਯੂਨੋ ਪ੍ਰੋਫੈਸ਼ਨਸ ਦੇ। ਸੋ ਹਾਈ ਸਕਿੱਲਡ ਦੇ ਵਿੱਚ ਆ ਜਾਂਦੇ ਆ Tier 0 to 3 ਦੀ ਜੋਬ ਵਾਲੇ, ਉਹਨਾਂ ਨੂੰ 6 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ ਹੋਊਗਾ ਫੁੱਲ ਟਾਈਮ ਜਾਂ ਇਕੁਅਲੈਂਟ ਪਾਰਟ ਟਾਈਮ। ਜਿਹੜੇ Tier 4 and 5 ਦੇ ਨੇ ਉਹਨਾਂ ਨੂੰ 9 ਮਹੀਨੇ ਦਾ ਫੁੱਲ ਟਾਈਮ ਦਾ ਐਕਸਪੀਰੀਅੰਸ ਚਾਹੀਦਾ ਹੋਊਗਾ। ਅਤੇ ਜਿਹੜੀ ਤੀਜੀ ਕੈਟੇਗਰੀ ਆ ਉਹ ਆ ਹੈਲਥ ਕੇਅਰ ਵਰਕਰਸ ਦੇ ਲਈ, ਜਿਹਦੇ ਵਿੱਚ ਡਾਕਟਰ, ਫਿਜ਼ੀਸ਼ੀਅਨਸ ਵਗੈਰਾ ਆ ਜਾਂਦੇ ਨੇ। ਇੱਥੇ ਇੱਕ ਹੋਰ ਮਹੱਤਵਪੂਰਨ ਗੱਲ ਜਿਹੜੀ ਆ ਉਹ ਦੁਬਾਰਾ ਦੱਸਦੀ ਹੈ ਕਿ ਜਿਹੜੇ ਓਨਟੈਰੀਓ ਦੇ ਗ੍ਰੈਜੂਏਟਸ ਨੇ ਉਹਨਾਂ ਨੂੰ ਸਿਰਫ 3 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ ਹੋਊਗਾ, ਅਤੇ ਚਾਂਸਿਸ ਨੇ ਕਿ ਉਹਨਾਂ ਦੇ ਲਈ ਲੈਂਗੁਏਜ ਟੈਸਟ ਦੀ ਵੀ ਐਗਜ਼ੈਮਪਸ਼ਨ ਹੋਊਗੀ ਜੇ ਉਹਨਾਂ ਨੇ, ਜੇ ਉਹ ਪਿਛਲੇ 2 ਸਾਲਾਂ ਦੇ ਵਿੱਚ ਗ੍ਰੈਜੂਏਟ ਹੋਏ ਨੇ। ਬਟ ਉਹਦੀ ਜਿਹੜੀ ਡੀਟੇਲ ਆ ਉਹ ਜੁਲਾਈ ਦੇ ਵਿੱਚ ਜਦੋਂ ਐਕਸਪ੍ਰੈਸ਼ਨ ਆਫ ਇੰਟਰਸਟ ਖੁੱਲ੍ਹਣਗੇ ਉਦੋਂ ਕਲੈਰੀਫਾਈ ਕੀਤਾ ਜਾਊਗਾ। ਸੋ ਉਮੀਦ ਕਰਦੇ ਹਾਂ ਕਿ ਇਹ ਸਾਰੇ ਜਿਹੜੇ ਇਮੀਗ੍ਰੇਸ਼ਨ ਦੇ ਵਿੱਚ ਚੇਂਜਸ ਆ ਰਹੀਆਂ ਨੇ ਇਹਦੇ ਨਾਲ ਸਾਰਿਆਂ ਨੂੰ ਫਾਇਦਾ ਮਿਲੇ। ਅਤੇ ਗੀਤ ਸੁਣ ਲਈਏ ਜੀ, ਇੱਕ ਗੀਤ ਤੋਂ ਬਾਅਦ ਪ੍ਰੋਗਰਾਮ ਜਿਹੜਾ ਆਪਾਂ ਵਾਈਂਡ ਅਪ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਵਿਰਸਾ ਵਾਈਬਸ FM 101.5।
Are these brothers ain't even gonna be able to contemplate what's going on, fam. Put me, Mr. Internet. not sure off of this joint over here from Bobby Kang, Raf Sapir, Raf Sapir.
Bobby, Bobby.
ਹਾਂਜੀ, ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਪਸੰਦ ਕੀਤਾ ਹੋਊਗਾ ਅਤੇ ਅਗਲੇ ਹਫ਼ਤੇ ਫਿਰ ਨਵਾਂ ਪ੍ਰੋਗਰਾਮ ਲੈ ਕੇ, ਨਵੀਆਂ ਗੱਲਾਂ ਬਾਤਾਂ ਲੈ ਕੇ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ ਜੀ। ਪ੍ਰੋਗਰਾਮ ਵਿਰਸਾ ਵਾਈਬਸ FM 101.5 ਅਤੇ ਅਗਲੇ ਹਫ਼ਤੇ ਤੱਕ ਦਿਓ ਜੀ ਇਜਾਜ਼ਤ। ਮੈਂ ਤੁਹਾਡਾ ਹੋਸਟ ਇੰਦਰਜੀਤ ਗਿੱਲ, ਅਤੇ ਤੁਸੀਂ ਹੋਰ ਅਪਡੇਟਸ ਦੇ ਲਈ ਤੁਸੀਂ ਸਾਨੂੰ ਇੰਸਟਾਗ੍ਰਾਮ ਅਤੇ ਟਿਕਟੋਕ 'ਤੇ ਵੀ ਫੋਲੋ ਕਰ ਸਕਦੇ ਹੋ। ਵਿਰਸਾ ਵਾਈਬਸ ਰੇਡੀਓ ਸਾਡੇ ਪੇਜ ਦਾ ਨਾਮ ਹੈ ਜੀ। ਅਤੇ ਅਗਲੇ ਹਫ਼ਤੇ ਫਿਰ ਮਿਲਦੇ ਜੀ, ਇਸੇ ਟਾਈਮ ਇਸੇ ਚੈਨਲ 'ਤੇ। ਸੁਣਦੇ ਰਹੋ ਜੀ FM 101.5.
Everyone should be treated equally, and the legal system should work for the people, not against them. Every day, our network of supporters, lawyers, and educators from across the country continue to fight against injustice and oppression, both in and outside of the courtroom and at all levels of government.
This message is brought to you by the Canadian Anti-Racism Youth Coalition. Visit caryc.ca for more information about how you can stand up and speak out.
If the right sphere of the brain controls the left side of the body, and the left sphere of the brain controls the right side of the body, does this mean only left-handed people are in their right minds?
UMFM 101.5. Listened to by left and right-handed people.
Welcome to Manitoba in the Moment on 101.5 UMFM. So today we have on Banana Crisis.
Yep.
So today we're kind of just talking about how you guys have been playing so much and your new releases and all that kind of fun stuff. So how about you guys start into how you all got into music?
Ooh. I've been playing since a wee lad. This is Andrew here. Tunes for Twos, my parents put me in. I was 2 years old, and it was basically just babysitting, but